ਪਰਮ ਪਵਿੱਤਰ ਪੂਰਨ ਪ੍ਰਾਣ ਮਹਿਮਾ ਅਭੰਗ ਸੋਭਾ ਨਿਧਾਨ।
ਪੁਰਾਣ ਜਿਹੜਾ ਲੱਗਦਾ, ਪੁਰਾਣ ਦਾ ਅਰਥ ਪੁਰਾਣਾ ਕਰੀ ਜਾਂਦਾ, ਪੁਰਾਤਨ। ਪੁਰਾਣ ਦਾ ਅਰਥ ਪੁਰਾਣ, ਪੁਰ ਆਣ। ਜਦੋਂ ਆਪਣੇ ਨਿੱਜ ਘਰ 'ਚ ਆ ਜਾਂਦਾ ਪੁਰ ਹੁੰਦਾ, ਸ਼ਹਿਰ ਨੂੰ ਵੀ ਕਹਿੰਦੇ ਨੇ। ਜੋ ਹਮ ਸ਼ਹਿਰੀ ਸੁਮੀਤ ਬੇਗਮਪੁਰਾ ਸ਼ਹਿਰ ਕੋ, ਬੇਗਮਪੁਰਾ ਕਿਹਾ ਨਾ, ਪੁਰ ਆ ਗਿਆ ਨਾ ਨਾਲ, ਇਹ ਪੁਰ ਹੈ। ਪੁਰ ਆਉਣ ਜਦ ਆ ਜਾਂਦਾ ਆਪਣੇ, ਆਪਣੀ ਸੱਚਖੰਡ 'ਚ ਆ ਜਾਂਦਾ, ਆਪਣੀ ਪੁਰੀ 'ਚ ਆ ਜਾਂਦਾ ਜਦੋਂ ਇਹ ਜੀਵ, ਫਿਰ ਇਹ ਪਰਮ ਪਵਿੱਤਰ ਹੁੰਦਾ।
ਪੂਰਨ ਪਰਮ ਪਵਿੱਤਰ ਪੂਰਨ ਪੁਰਾਣ,
ਪੂਰਨ ਹੋ ਕੇ ਜਾਊਗਾ, ਪੂਰਨ ਬ੍ਰਹਮ ਹੁੰਦਾ ਉਦੋਂ। ਪੂਰਨ ਬ੍ਰਹਮ ਹੋ ਕੇ ਆਪਣੀ ਪੁਰੀ 'ਚ ਸੱਚਖੰਡ 'ਚ ਬਿਰਾਜਮਾਨ ਹੋ ਜਾਂਦਾ ਆ ਕੇ।
ਹੁਣ ਪ੍ਰਦੇਸ਼ 'ਚ,
ਹੁਣ ਤਾਂ ਪ੍ਰਦੇਸ਼ ਹੈ, ਮਨ ਪ੍ਰਦੇਸ਼ੀ ਜੈਥੀਏ ਸਭ ਦੇਸ ਪਰਾਏ। ਪੂਰਬ 'ਚ ਆਣ ਕੇ, ਆਪਣੇ ਦੇਸ਼ ਵਿੱਚ ਆਣ ਕੇ, ਜਿਹਨੂੰ ਕਹਿ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ, ਉਹ ਹੈ ਪੁਰਾਣ ਦਾ ਨਾਂ। ਪੁਰ ਜਮਾ ਆਣ, ਆ ਜਾਣਾ ਆਪਣੀ ਪੁਰੀ 'ਚ, ਆਪਣੇ ਪਿੰਡ, ਆਪਣੇ ਸ਼ਹਿਰ 'ਚ, ਆਪਣੇ ਦੇਸ਼ 'ਚ। ਇਹ ਲਫਜ਼ਾਂ ਨੇ ਅਰਥ ਬਦਲ ਕੇ ਸਾਰਾ ਨਾਸ ਕੀਤਾ ਇਹਨੂੰ, ਸ਼ਬਦਾਂ ਨੂੰ ਹੋਰ ਅਰਥ ਦੇ ਤੇ ਗੱਲ ਬਦਲਤੀ। ਇਹ ਪੰਡਿਤ ਨੇ, ਹੁਣ ਜਿਹੜੇ ਪੰਡਿਤ ਨੇ, ਜੇ ਪੰਡਿਤ ਵਾਲੇ ਅਰਥ ਤੁਸੀਂ ਕਰੋਗੇ, ਹਰ ਸ਼ਬਦ ਜਿਹੜਾ ਘੜਿਆ ਗਿਆ ਉਹਦੇ 'ਚ ਸੰਧੀ ਹੋਈ ਹੈ, ਤੁਸੀਂ ਸੰਧੀ ਵਿਛੇਦ ਕਰਕੇ ਉਹਦੇ ਅਰਥ ਲੱਭ ਸਕਦੇ। ਪੁਰ ਪਲੱਸ ਆਣ, ਪੁਰਾਤਨ ਲਫਜ਼ ਹੈ ਉਹ, ਪੁਰਾਣ ਨਹੀਂ ਲਫਜ਼।
ਪੁਰਾਤਨ ਲਫਜ਼ ਆਇਆ
ਤਾਂ ਪੁਰਾਤਨ ਲਫਜ਼ ਅਲੱਗ ਹੈ, ਪੁਰਾਤਨ ਵਾਲੇ ਅਰਥ ਕਰੀ ਜਾਂਦਾ। ਪੁਰਾਣ ਔਰ ਪੁਰਾਤਨ ਅੱਡ ਅੱਡ ਲਫਜ਼ ਨੇ।
ਮਹਿਮਾ ਅਭੰਗ ਸੋਭਾ ਨਿਧਾਨ,
ਮਹਿਮਾ ਅਭੰਗ ਉਦੋਂ ਇਹਦੀ ਮਹਿਮਾ ਅਭੰਗ, ਉਦੋਂ ਬੁਲਾਇਆ ਬੋਲਦਾ ਫਿਰ ਇਹ ਟੇਕਿਆ ਹੋਇਆ, ਜਿਹੜੀ ਉਦੋਂ ਮਹਿਮਾ ਕਰਦਾ ਨਾ ਉਹ ਭੰਗ, ਉਹ ਕੰਟਰੋਵਰਸੀ ਨਹੀਂ ਉਹ 'ਚ ਹੈ, ਆਪਣੀ ਗੱਲ ਨੂੰ ਆਪ ਹੀ ਨਹੀਂ ਕੱਟਦਾ। ਗੁਰਬਾਣੀ ਸੱਚੀ ਬਾਣੀ ਤਾਂ ਇਸ ਅਵਸਥਾ 'ਚ ਟਿਕੀ ਹੋਈ ਹੈ, ਬਾਣੀ ਲਿਖੀ ਹੋਈ ਹੈ। ਹਰ ਦਰਗਾਹ ਕੀ ਬਾਤਾਂ ਨਾਨਕ ਆਖ ਸੁਣਾਵਾ, ਹਰ ਦਰਗਾਹ 'ਚ ਬੈਠਾ। ਹਰ ਦੀ ਜਿਹੜੀ ਦਰਗਾਹ ਹੈ ਉਹ ਪੁਰਾਣ, ਪੁਰਾਣ ਉਹ ਪੁਰੀ ਹੈ, ਤਿੰਨ ਪੁਰੀਆਂ ਇਹਨਾਂ ਨੇ ਵੀ ਬਣਾਈਆਂ ਹੋਈਆਂ ਨੇ, ਉਹ ਕਾਲਵਾਸ ਨੇ ਤਿੰਨ, ਇੰਦਰਪੁਰੀ, ਬ੍ਰਹਮਪੁਰੀ ਔਰ ਸ਼ਿਵਪੁਰੀ। ਸ਼ਿਵਪੁਰੀ ਹੋਏ ਉਹ ਕਾਲਾ, ਤੈ ਗੁਣ ਗਾਇਆ ਬਿਸਲ ਬਿਸਾਲਾ, ਉਹ ਤਿੰਨੇ ਕੱਟਤੀਆਂ ਇਹਨਾਂ ਨੇ। ਇਹ ਉਹਨਾਂ ਪੁਰੀਆਂ ਨੂੰ ਪੰਡਿਤ ਮਿਲਦੇ ਨੇ। ਆਹ ਪੁਰੀ ਚੌਥੀ ਨੂੰ ਜੇ ਬਣ ਲੈਣ ਫਿਰ ਤਾਂ ਇਹਨਾਂ ਦਾ ਸਭ ਕੁਝ ਗਰਕ ਹੋ ਜੂ ਬੇੜਾ। ਜੇ ਉਹਨੂੰ ਮੰਨ ਲੈਣ ਸੱਚਖੰਡ ਨੂੰ ਫਿਰ ਤਾਂ ਇਹਨਾਂ ਦਾ ਬੇੜਾ ਗਿਆ। ਇਹ ਸੁਰਗ ਤੋਂ ਗਾਹਾਂ ਕੁਛ ਨਹੀਂ ਬਣਦੇ, ਸੁਰਗ ਕੋਈ ਚੀਜ਼ ਹੀ ਨਹੀਂ ਹੈ। ਸੁਰਗ ਨੂੰ ਵੀ ਅਸੀਂ ਸਵੈ ਘਰ ਕਹਿੰਦੇ ਹਾਂ, ਨਿੱਜ ਘਰ ਕਹਿੰਦੇ ਹਾਂ। ਇਹਨਾਂ ਨੇ ਮਾਇਆ 'ਚ ਬਣਾ ਲਿਆ ਸੁਰਗ, ਗੁਰਬਾਣੀ ਨੇ ਡਿਨਾਈ ਕੀਤਾ, ਨਰਕ ਔਰ ਸੁਰਗ ਦੋਏ ਇਹ ਦੁਨੀਆਂ ਤੋਂ ਵੱਖਰੇ ਬਣਾ ਲਏ ਇਹਨਾਂ ਨੇ। ਉਹ ਕਹਿੰਦੇ ਕੋਈ ਨਰਕ ਸੁਰਗ ਨਹੀਂ, ਜੇ ਨਰਕ ਸੁਰਗ ਹੈ ਬਾਹਰ ਤਾਂ ਉਹ ਇਹ ਹੈ ਕਿ ਇੱਕ ਅਪੂਰਨ ਜੋਤ ਹੈ, ਇੱਕ ਪੂਰਨ ਜੋਤ ਹੈ। ਅਪੂਰਨ ਜੋਤ ਪਰੇਸ਼ਾਨ ਹੈ, ਪੂਰਨ ਜੋਤ ਟਿਕੀ ਹੋਈ ਹੈ। ਇਸ ਕਰਕੇ ਪੂਰਨ ਅਪੂਰਨ ਜੋਤ ਨੂੰ ਫਿਰ ਸੰਸਾਰ 'ਚ ਆਉਣਾ ਪੈਂਦਾ, ਇਹ ਚਿੰਤਾ ਉਹਨੂੰ ਰਹਿੰਦੀ ਹੈ ਪੂਰਨ ਹੋਣ ਦੀ। ਉਹਦੇ ਘਾਟਾ, ਘਾਟਾ ਪਿਆ ਹੋਇਆ। ਅਵਿਨਾਸ਼ੀ ਰਾਜ ਉਹਦਾ ਖੁਸ ਗਿਆ, ਉਹਨਾਂ ਕੋਲ ਅਵਿਨਾਸ਼ੀ ਰਾਜ ਹੈ ਪੂਰਨ ਵਾਲੇ, ਇਹਦੇ ਕੋਲ ਅਵਿਨਾਸ਼ੀ ਰਾਜ ਹੈ ਨਹੀਂ। ਬਸ ਇੱਥੇ ਉੱਥੇ ਡੋਲਦਾ ਉਹਦਾ, ਉਹਨਾਂ ਦਾ ਡੋਲਦਾ ਨਹੀਂ। ਇਹੀ ਨਰਕ ਸੁਰਗ ਦੀ ਵਿਚਾਰ ਹੈ, ਇੱਕੋ ਜਗ੍ਹਾ ਨਹੀਂ ਦੋ। ਇੱਕ ਚਿੰਤਾ 'ਚ ਬੈਠਾ ਗੁਰਦੁਆਰੇ, ਇੱਕ ਚਿੰਤਾ ਦੇ ਬਾਹਰ ਬੈਠਾ ਗੁਰਦੁਆਰੇ ਨੇ। ਜਿਹੜਾ ਜੁੜਿਆ ਹੋਇਆ ਕਿਤੇ ਵੀ ਬੈਠਾ, ਚਲੋ ਗੁਰਦੁਆਰੇ ਬੈਠੇ ਜਾਂ ਕਿਤੇ ਬੈਠੇ, ਜਿਹੜਾ ਤਾਂ ਜੁੜਿਆ ਹੋਇਆ ਆਪਣੇ ਮੂਲ ਨਾਲ, ਉਹ ਤਾਂ ਸੁਰਗ 'ਚ ਹੈ, ਉਹ ਤਾਂ ਸੱਚਖੰਡ 'ਚ ਹੈ, ਸੁਰਗ 'ਚ ਕਹਿ ਲਓ ਸੱਚਖੰਡ 'ਚ ਕਹਿ ਲਓ, ਅਤੇ ਦੂਏ ਦੇ ਅੰਦਰ ਕਲਯੁੱਗ ਹੈ, ਇੱਕ ਘੜੀ ਨਾਲ ਮਿਲਤੇ ਤਾਂ ਕਲਯੁੱਗ ਹੁੰਦਾ, ਜਿੱਥੇ ਕਲਪਨਾ ਚੱਲਦੀ ਹੈ ਉੱਥੇ ਕਲਯੁੱਗ ਹੈ, ਉੱਥੇ ਅਸ਼ਾਂਤੀ ਹੈ, ਬਸ ਇਹੀ ਨਰਕ ਸੁਰਗ ਹੈ, ਇੱਥੇ ਹੀ ਨਹੀਂ ਹੁੰਦਾ ਹੋਏ। ਹਾਂਜੀ,
ਸੋਭਾ ਨਿਧਾਨ,
ਸੋਭਾ ਦਾ ਖਜ਼ਾਨਾ, ਸੋਭਾ ਦਾ ਖਜ਼ਾਨਾ, ਸੋਭਾ ਜਿੰਨੀ ਮਰਜ਼ੀ ਕਰੀ ਜਾਵੇ ਮੁਕਤੀ ਨਹੀਂ ਹੈ।
ਪਾਵਨ ਪ੍ਰਸਿੱਧ ਪਰਮ ਪੁਨੀਤ,
ਭਾਵੇਂ ਜਿਹੜੀ ਉਹ ਸੋਭਾ ਕਰਦਾ ਉਹ ਸਾਰੇ ਹੁਣ ਉਹ 'ਚ ਵੀ ਹੈਗੇ ਨੇ, ਭਾਵੇਂ ਜਿਹੜੀ ਉਹ ਸੋਭਾ ਕਰਦਾ ਉਹ ਸਾਰੇ ਗੁਣ ਉਹਦੇ ਵਿੱਚ ਹੈ,
ਸੋਭਾ ਕਰਨ ਵਾਲੇ 'ਚ,
ਕਰਨ ਵਾਲੇ 'ਚ ਵੀ ਹੈ, ਪਰ ਆਪਣੀ ਨਹੀਂ ਕਰਦਾ, ਆਪ ਤੋਂ ਪਹਿਲਾਂ ਦੀ ਸੋਭਾ ਕਰਦਾ, ਬੁਲਾਇਆ ਹੋਇਆ ਬੋਲਦਾ, ਆਪ ਨਹੀਂ ਕਰਦਾ। ਜਦੋਂ ਸੀਨੀਅਰ ਹੋਵੇ ਬੈਠਾ ਤਾਂ ਜੂਨੀਅਰ ਚੁੱਪ ਕਰਦਾ ਹੁੰਦਾ, ਜਾਂ ਉਹੀ ਗੱਲ ਬੋਲਦਾ ਜਿਹੜੀ ਸੀਨੀਅਰ ਨੇ ਕਹੀ ਹੋਵੇ ਉਹ ਤਾਂ ਸੁਣ ਕੇ ਬੋਲਦਾ, ਜਾਂ ਉਹਨੂੰ ਪਤਾ ਹੋਵੇ ਵੀ ਸੀਨੀਅਰ ਨੂੰ ਇਹ ਗੱਲ ਚੰਗੀ ਲੱਗਦੀ ਹੈ, ਉਹਨੂੰ ਮਾੜੀ ਨਹੀਂ ਲੱਗਦੀ, ਸੀਨੀਅਰ ਦੇ ਅਨੁਸਾਰ ਹੈ ਗੱਲ, ਗੁਰਬਾਣੀ ਸੀਨੀਅਰਾਂ ਦੀ ਗੱਲ ਕਹੀ ਹੋਈ ਹੈ। ਇੱਥੋਂ ਅਸੀਂ ਭਾਸ਼ਾ ਔਰ ਬੋਲਣਾ, ਇੱਥੋਂ ਇਹ ਬੋਲਣਾ ਸਿੱਖਣਾ, ਅਸੀਂ ਅਸਲ 'ਚ ਬੋਲਣਾ ਕੀ ਹੈ, ਬੋਲਣਾ ਹੀ ਸਿੱਖਣਾ, ਇਹ ਭਾਸ਼ਾ ਸੰਸਾਰੀ ਨਹੀਂ ਹੈ, ਸੰਸਾਰੀ ਭਾਸ਼ਾ ਤੋਂ ਜਾਂ ਉਸ ਦੇਸ਼ ਦੀ ਭਾਸ਼ਾ, ਜਿਹੜੇ ਦੇਸ਼ ਜਾਣਾ ਹੋਵੇ ਉਹ ਦੇਸ਼ ਦੀ ਭਾਸ਼ਾ ਚਾਹੀਦੀ ਹੈ ਸਾਨੂੰ, ਇਹ ਭਾਸ਼ਾ ਉੱਥੇ ਦੀ ਹੈ। ਕਹਿ ਪਏ ਮੈਂ ਵਿਵੇਕ, ਬੋਲਣ ਦੇ ਵਿੱਚ ਵਿਵੇਕ ਔਰ ਵਿਵੇਕ ਹੈ, ਵਿਵੇਕੀਆਂ ਦੇ ਵਿੱਚ ਜੇ ਜਾ ਕੇ ਬੈਠਣਾ ਹੈ ਤਾਂ ਬੋਲੀ ਵਿਵੇਕੀਆਂ ਲਈ ਪਹਿਲਾਂ ਹੀ ਸਿੱਖ ਕੇ ਜਾਓ, ਉਹ ਬੈਠਣ ਨਹੀਂ ਦਿੰਦੇ ਉੱਥੇ, ਵਕੀਲ ਤੋਂ ਬਿਨਾਂ ਅਦਾਲਤ ਨਹੀਂ ਬੋਲਣ ਦਿੰਦੀ ਉੱਥੇ, ਜੇ ਪ੍ਰਵੇਸ਼ ਕਰੂਗਾ ਚੁੱਪ ਕਰਕੇ ਖੜ ਸਕਦਾ, ਇਹ ਤਾਂ ਉੱਥੇ ਚੁੱਪ ਕਰੇ ਹੋਏ ਨੇ, ਜ਼ਬਤ ਹੈ ਜਿਹਨਾਂ ਦੇ ਵਿੱਚ, ਜ਼ਬਤ ਦੇ ਵਿੱਚ ਨੇ, ਚੁੱਪ ਨੇ, ਬੋਲਣ ਵਾਲੇ ਨੂੰ ਅਦਾਲਤ ਨਹੀਂ ਬਣ ਦਿੰਦੇ, ਬਾਹਰ ਕਰ ਦਿੰਦੇ। ਵਕੀਲ ਬੋਲਦਾ, ਦੋਏ ਵਕੀਲ ਬੋਲਦੇ ਨੇ ਜਾਂ ਚਾਰ ਵਕੀਲ ਬੋਲਦੇ ਨੇ, ਜੱਜ ਸੁਣਨ ਵਾਲਾ ਸੁਣਦਾ, ਹੋਰ ਨਹੀਂ ਕੋਈ ਬੋਲ ਸਕਦਾ, ਸੁਣ ਸਕਦਾ ਬੋਲ ਨਹੀਂ ਸਕਦਾ, ਜਾਂ ਤਾਂ ਸੰਤੋਖੀ ਸੁਣਨ ਵਾਲਾ ਬੋਲ ਉੱਥੇ ਬਹਿ ਸਕਦਾ, ਜਿਹਨੇ ਮਨ 'ਤੇ ਕਾਬੂ ਹੈ, ਜਾਂ ਫਿਰ ਦੂਏ ਬੋਲ ਸਕਦੇ ਨੇ ਜਿਹਨਾਂ ਕੋਲ ਅਥਾਰਟੀ ਹੈ, ਜਿਵੇਂ ਨਾਨਕ ਬੋਲਦਾ ਹਰ ਦਰਗਾਹ ਕਿਆ ਬਾਤਾਂ ਨਾਨਕ ਆਖ ਸੁਣੋ, ਇਹ ਉਹ ਬੋਲ ਸਕਦਾ। ਹਾਂਜੀ,
ਪਾਵਨ ਪ੍ਰਸਿੱਧ ਪਰਮ ਪੁਨੀਤ,
ਪਾਵਨ ਉਸ ਵੇਲੇ ਪਾਵਨ ਹੈ ਆਤਮਾ ਔਰ ਪ੍ਰਸਿੱਧ ਵੀ ਹੈ, ਜਿਹਨੂੰ ਪ੍ਰਸਿੱਧੀ ਸੰਸਾਰ 'ਚ ਮਿਲਦੀ ਹੈ ਪਾਵਨ ਪ੍ਰਸਿੱਧੀ ਮਿਲਦੀ ਹੈ, ਵਿਰੋਧੀ ਵੀ ਜੈ ਜੈਕਾਰ ਕਰਦੇ, ਪਾਵਨ ਪ੍ਰਸਿੱਧੀ ਉਹ ਹੁੰਦੀ ਹੈ ਜਿਹਨੂੰ ਵਿਰੋਧੀ ਵੀ ਕਹਿਣ, ਹਾਂ ਠੀਕ ਹੈ, ਫਿਰ ਪਾਵਨ ਪ੍ਰਸਿੱਧੀ ਉਹਨਾਂ ਦੀ ਅੰਤਰਾਤਮਾ ਕਹਾਉਂਦੀ ਹੈ ਉੱਥੇ, ਜਿਹੜੀ ਪ੍ਰਸਿੱਧੀ ਨੂੰ ਸਾਡੀ ਅੰਤਰਾਤਮਾ ਮਨਜ਼ੂਰ ਕਰੇ ਕਰਨ ਨੂੰ ਉਹ ਪਾਵਨ ਪ੍ਰਸਿੱਧੀ ਹੈ, ਜਿਹੜੀ ਮੂੰਹ ਦੇਖਦੇ ਅਸੀਂ ਕਰੀਏ ਵਡਿਆਈ, ਇਹ ਆਪਣਾ ਪਾਰਟੀ ਸਮਝ ਕੇ ਆਪਣਾ ਸਮਝ ਕੇ ਜਾਂ ਚਾਪਲੂਸੀ ਦੇ ਤੌਰ 'ਤੇ, ਉਹ ਪਾਵਨ ਪ੍ਰਸਿੱਧੀ ਨਹੀਂ, ਉਹ ਨਹੀਂ, ਉਹ ਆਦਮੀ ਨੂੰ ਪਾਵਨ ਪ੍ਰਸਿੱਧੀ ਨਹੀਂ ਮਿਲ ਸਕਦੀ, ਪਾਵਨ ਪ੍ਰਸਿੱਧੀ ਉਹਨੂੰ ਮਿਲੂ ਜਿਹੜਾ ਸੱਚੀ ਕਹੇ, ਜਿਹੋ ਜਿਹਾ ਹੈਗਾ ਉਹੋ ਜਿਹੀ ਗੱਲ, ਝੂਠ ਨੂੰ ਝੂਠ ਸੱਚ ਨੂੰ ਸੱਚ ਕਹੇ, ਉਹਨੂੰ ਪਾਵਨ ਪ੍ਰਸਿੱਧੀ ਮਿਲਦੀ ਹੈ, ਪਹਿਲਾਂ ਚਾਹੇ ਉਹਦਾ ਵਿਰੋਧ ਹੁੰਦਾ ਹੋਵੇ, ਉਹਦੇ ਜੀਵਨ ਵਿੱਚ ਵੀ ਚਾਹੇ ਉਹਦਾ ਵਿਰੋਧ ਹੁੰਦਾ ਹੋਵੇ, ਜਿਵੇਂ ਗੁਰੂ ਨਾਨਕ ਦਾ ਹੋਇਆ ਹੀ ਹੈ, ਭਗਤਾਂ ਦਾ ਹੁੰਦਾ ਰਿਹਾ, ਲੇਕਿਨ ਅੱਜ ਪਾਵਨ ਪ੍ਰਸਿੱਧੀ ਹੈ ਉਹਨੂੰ, ਹੁੰਦਾ ਰਿਹਾ ਹੋਵੇ ਕੋਈ ਗੱਲ, ਹੁੰਦਾ ਰਹੇ, ਉਹਨੂੰ ਕੋਈ ਰੌਲਾ ਨਹੀਂ ਹੈ ਵਿਰੋਧ ਦਾ, ਉਹਨਾਂ ਨੂੰ ਉਸਤਤ ਨਿੰਦਿਆ ਤੋਂ ਉੱਪਰ ਉੱਠ ਜਾਂਦੇ ਨੇ, ਉਹਨੂੰ ਪਤਾ ਵੀ ਉਸਤਤ ਨਿੰਦਿਆ ਮੈਂ ਕੀ ਲੈਣਾ, ਆਖਿਰ ਕੀ ਹੁਣ ਨਿੰਦਿਆ ਕਰਨ ਵਾਲਿਆਂ ਨੇ ਆਪੇ ਹਟ ਜਾਣਾ। ਜਿਹੜੇ ਗੁਰਬਾਣੀ ਦਾ ਵਿਰੋਧ ਕਰਦੇ ਰਹੇ ਸੀ ਗੁਰਮਤ ਦਾ, ਉਹਨਾਂ ਦੀ ਔਲਾਦ ਨਹੀਂ ਹੁਣ ਕਰ ਰਹੀ, ਖੁਦ ਨਹੀਂ ਕਰ ਰਹੇ ਉਹ। ਜਾਂ ਤਾਂ ਊਂ ਚੁੱਪ ਨੇ ਵੀ ਜੇ ਵਿਰੋਧ ਕੀਤਾ, ਹੋਰ ਪਬਲਿਕ ਬਹੁਤ ਹੈ ਬੋਲਣ ਵਾਲੀ ਸਾਡੇ ਖਿਲਾਫ, ਜਿਹੜੀ ਸਾਡੀ ਥੋੜ੍ਹੇ ਬਹੁਤੇ ਨਾਲ ਜੁੜੇ ਨੇ ਵੀ ਹਟ ਜਾਣਗੇ ਕਿਸੇ ਨਾ ਕਿਸੇ ਭੈ ਤੋਂ, ਕਿਉਂ ਜ਼ਿਆਦਾ ਲੋਕ ਜਿਹੜੀ ਗੱਲ ਨੂੰ ਕਹਿਣ ਘੱਟ, ਉਹਦਾ ਵਿਰੋਧ ਨਜਾਇਜ਼ ਵਿਰੋਧ ਨਹੀਂ ਕਰਦੇ। ਗੁਰਬਾਣੀ ਵਿਰੋਧ ਜੇ ਕਰ ਰਹੀ ਹੈ ਤਾਂ ਜਾਇਜ਼ ਕਰ ਰਹੀ ਹੈ। ਜਾਇਜ਼ ਵਿਰੋਧ ਜਿਹੜਾ ਹੈਗਾ ਉਹਦੇ ਨਾਲ ਪਬਲਿਕ ਜੁੜਦੀ ਰਹਿੰਦੀ ਹੈ, ਪਹਿਲਾਂ ਚਾਹੇ ਥੋੜ੍ਹੇ ਹੋਣ, ਨਜਾਇਜ਼ ਵਿਰੋਧ ਨਾਲ ਪਬਲਿਕ ਘਟੀ ਜਾਂਦੀ ਹੁੰਦੀ ਹੈ, ਟੁੱਟ ਜਾਂਦੀ। ਪਹਿਲਾਂ ਭੁਲੇਖੇ ਚਾਹੇ ਜ਼ਿਆਦਾ ਹੋਣ ਉਹ ਆਦਮੀ, ਜਿਉਂ ਜਿਉਂ ਉਹਦਾ ਪਤਾ ਲੱਗਦਾ ਵੀ ਇਹ ਨਜਾਇਜ਼ ਹੈ ਵਿਰੋਧ, ਉਹਨਾਂ ਦੀ ਤਾਦਾਦ ਘਟੀ ਜਾਂਦੀ। ਸੱਚ ਦਾ ਵਿਰੋਧ ਨਜਾਇਜ਼ ਵਿਰੋਧ ਹੈ, ਝੂਠ ਦਾ ਵਿਰੋਧ ਜਾਇਜ਼ ਹੈ, ਪਾਪ ਦਾ ਵਿਰੋਧ ਕਰਨਾ ਜਾਇਜ਼ ਹੈ, ਨਜਾਇਜ਼ ਨਹੀਂ। ਗਰਭ ਪ੍ਰਹਾਰੀ ਤਾਂ ਪਰਮੇਸ਼ਰ ਵੀ ਹੈ, ਫਿਰ ਵਿਰੋਧ ਕਰ ਰਹੇ ਹਨ, ਹਉਮੈ ਦਾਵੇ ਨਾਲ ਵਿਰੋਧ ਹੈ, ਵਿਰੋਧ ਤਾਂ ਦੋਹਾਂਗਾ ਹੀ ਹੈ ਫਿਰ। ਉਹਦਾ ਗਰਭ ਨਾਲ ਹੈ, ਗਰਭ ਦਾ ਨਾਮ ਨਾਲ ਹੈ, ਜਾਇਜ਼ ਕੌਣ? ਗਰਭ ਨੂੰ ਇਹ ਨਜਾਇਜ਼ ਕਹਿੰਦੇ ਨੇ, ਹੰਕਾਰ ਨੂੰ ਨਜਾਇਜ਼ ਕਹਿੰਦੇ ਨੇ, ਮਹਾਂਹੰਕਾਰੀ। ਮਹਾਂਹੰਕਾਰੀ ਵੀ ਨਹੀਂ ਕਹਿ ਸਕਦੇ ਵੀ ਹੰਕਾਰ ਜਾਇਜ਼ ਹੈ, ਹੰਕਾਰ ਠੀਕ ਹੈ। ਚਾਹੇ ਉਹ ਮਹਾਂ ਕੌਣ ਨੇ, ਮਹਾਂਹੰਕਾਰੀ ਜਿਹਨੇ ਮਨਵਾਤ ਵਾਲੇ ਗੁਰੂ ਬਣੇ ਬੈਠੇ ਨੇ, ਮਹਾਂਹੰਕਾਰੀ ਨੇ, ਅੰਦਰੋਂ ਸੱਚ ਮੰਨਣ ਨੂੰ ਤਿਆਰ ਨਹੀਂ। ਹੰਕਾਰ ਹੈ ਨਾ, ਸੱਚ ਸੱਚ ਕੀ ਹੈ? ਸੱਚ ਨਾਮ ਹੈ, ਸੱਚ ਹੈ। ਅੰਦਰੋਂ ਸੱਚ ਦਾ ਵਿਰੋਧ ਕਰਦੇ ਨੇ, ਨਾਮ ਦਾ ਵਿਰੋਧ ਕਰਦੇ ਨੇ, ਪਰ ਮੂੰਹੋਂ ਕਹਿੰਦੇ ਨੇ ਕਿ ਨਾਮ ਦਾ ਵਿਰੋਧ ਕੌਣ ਕਰਦਾ? ਹੰਕਾਰ ਹੋਵੇ, ਪਰ ਮੂੰਹੋਂ ਤੋਂ ਕਹਿੰਦੇ ਨੇ ਹੰਕਾਰ ਭੈੜੀ ਚੀਜ਼ ਹੈ, ਹੰਕਾਰ ਚੰਗਾ ਨਹੀਂ। ਜਾਂ ਤਾਂ ਆਪਣਾ ਉਹਨਾਂ ਨੂੰ ਹੰਕਾਰ ਦੇਣਾ ਨਹੀਂ, ਕਿਉਂ ਹੰਕਾਰ ਬੁੱਝਣ ਵਾਲੀ ਚੀਜ਼ ਹੈ ਨਾ, ਉਹਨਾਂ ਨੇ ਆਪਣੇ ਗੁਰਬਾਨ 'ਚ ਦੇਖਿਆ ਨਹੀਂ, ਚੱਕਿਆ ਨਹੀਂ, ਉਹਨਾਂ ਨੂੰ ਆਪਣਾ ਪਤਾ ਨਹੀਂ ਲੱਗਿਆ ਹੰਕਾਰ ਹੈ। ਲੋਭੀ ਲੋਭ ਨੂੰ ਬੁਰਾ ਕਹੂਗਾ, ਚਾਹੇ ਮਹਾਂ ਲੋਭੀ ਹੈ, ਲੋਭ ਨੂੰ ਚੰਗਾ, ਜਿੰਨੇ ਸੰਤ ਨੇ ਲੋਭ ਨੂੰ ਚੰਗਾ ਨਹੀਂ ਕਹਿੰਦੇ, ਸਾਰੇ ਲੋਭੀ ਨੇ। ਜਿਹੜਾ ਚੰਗਾ ਹੋਊਗਾ ਨਾ, ਲੋਭੀ ਨਹੀਂ ਹੋਊਗਾ, ਉਹ ਸੰਤ ਨਹੀਂ ਹੁੰਦਾ, ਹਰ ਕਾ ਸੰਤ ਹੁੰਦਾ। ਜਦ ਅਸੀਂ ਸੰਤਾਂ ਦੀ ਗੱਲ ਕਰਦੇ ਹਾਂ ਤਾਂ ਹਰ ਕੇ ਸੰਤ ਅਲੱਗ ਰਹਿ ਜਾਂਦੇ ਨੇ। ਇੱਥੇ ਗੁਰਬਾਣੀ ਦੀ ਭਾਸ਼ਾ 'ਚ, ਗੁਰਮਤ ਦੀ ਭਾਸ਼ਾ 'ਚ ਦੋ ਕੈਟਾਗਰੀਆਂ ਨੇ ਸੰਤਾਂ ਦੀਆਂ, ਹਰ ਕੇ ਸੰਤ ਅਲੱਗ ਨੇ, ਸੰਤ ਅਲੱਗ ਨੇ। ਸੰਤ ਮਹਿਜ ਕੱਪੜਿਆਂ 'ਤੇ ਭੇਖ 'ਤੇ ਖੜ੍ਹੇ ਨੇ, ਹਰ ਕੇ ਸੰਤਾਂ ਦਾ ਭੇਖ ਕੋਈ ਨਹੀਂ ਹੁੰਦਾ, ਉਹ ਗੁਰਮੁਖ ਹੁੰਦੇ ਨੇ, ਉਹਨਾਂ ਦਾ ਮਨ ਬਦਲਿਆ ਹੋਇਆ ਹੁੰਦਾ, ਕੱਪੜੇ ਨਹੀਂ ਬਦਲਦੇ, ਭੇਖ ਨਹੀਂ ਬਦਲਦੇ, ਮਨੇ ਬਦਲ ਲੈਂਦੇ ਨੇ। ਮਨ ਬਦਲੇ 'ਤੇ ਜਿਹੜਾ ਸੰਤ ਹੈ ਉਹ ਹਰ ਕਾ ਸੰਤ ਹੈ, ਉਹ ਹਰ ਦੇ ਨਾਲ, ਹਰ ਦੇ ਭਾਣੇ 'ਚ ਹੁੰਦੇ ਨੇ, ਹਰ ਦੇ ਕਹਿਣੇ 'ਚ, ਹਰ ਵਰਗਾ ਸੁਭਾਅ ਹੁੰਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਹਰ ਦਾ ਹੀ ਰੂਪ ਹੋ ਜਾਂਦੇ ਨੇ, ਉਹ ਹਰ ਕੇ ਸੰਤ ਨੇ। ਉਹਨਾਂ ਨੂੰ ਛੱਡ, ਉਹਨਾਂ 'ਚ ਨਹੀਂ ਹੁੰਦਾ ਨਾ ਹੰਕਾਰ ਨਾ ਲੋਭ। ਜਾਂ ਸੰਤਾਂ ਦੀ ਗੱਲ ਕੀਤੀ ਜਾਂਦੀ ਹੈ, ਜਿਹੜੇ ਹਰ ਕੇ ਸੰਤ ਨਹੀਂ ਹੈ ਉਹਨਾਂ ਦੀ ਗੱਲ ਕੀਤੀ ਜਾਂਦੀ। ਹਾਂਜੀ,
ਪਰਮੰ ਪੁਨੀਤ ਪਾਵਨ ਪ੍ਰਸਿੱਧ, ਪਰਮੰ ਪੁਨੀਤ,
ਜਿਹਦੀ ਪ੍ਰਸਿੱਧੀ ਪਾਵਨ ਹੁੰਦੀ ਹੈ, ਪਰਮ ਪਵਿੱਤਰ ਹੁੰਦਾ, ਤਾਂ ਹੀ ਉਹਦੀ ਸਿੱਧੀ ਹੁੰਦੀ ਹੈ, ਪੁਨੀਤ ਹੁੰਦਾ। ਬਲਕਿ ਪਵਿੱਤਰ ਤਾਂ ਪਵਿੱਤਰ ਤੋਂ ਅੱਗੇ ਚਲਿਆ ਗਿਆ, ਪਾਵਨ ਪ੍ਰਸਿੱਧੀ ਨਹੀਂ ਹੋ ਸਕਦੀ ਜਿੰਨਾ ਚਿਰ ਪੁਨੀਤ ਨਾ ਹੋਵੇ। ਪਵਿੱਤਰ ਫਿਰ ਵੀ ਮਾਇਆ 'ਚ ਹੁੰਦਾ, ਪਵਿੱਤਰ ਕਿੰਨਾ ਹੀ ਹੋਵੇ ਮਾਇਆ 'ਚ ਹੁੰਦਾ। ਪਵਿੱਤਰ ਆਤਮਾ ਸੀ ਕਬੀਰ ਦੀ ਜਾਂ ਮਾਲਾ ਫੇਰਦਾ ਸੀ, ਇਸੇ ਕਰਕੇ ਨਿੰਦ ਸਿੱਧੂ ਜੀ ਨੇ ਬੋਲਿਆ ਪਵਿੱਤਰ ਆਤਮਾ ਸੀ ਗੁਰੂ ਅੰਗਦ ਦੀ, ਮੂਰਤੀ ਭਾਵੇਂ ਪੂਜਦਾ ਸੀ, ਭੁਲੇਖਾ ਸੀ ਵੀ ਮੂਰਤੀ 'ਚੋਂ ਸ਼ਾਇਦ ਕੁਛ ਮਿਲੂਗਾ, ਉਹ ਉੱਚੀ 'ਤੇ ਵਿਸ਼ਵਾਸ ਸੀ ਵੀ ਜੋ ਦਰਸ਼ਨ ਹੋਊਗਾ। ਪਵਿੱਤਰ ਹੀ ਆਤਮਾ ਸੀ, ਸਤਿਗੁਰ ਅਮਰਦਾਸ ਦੀ ਪਵਿੱਤਰ ਸੀ ਨਾ, ਤਾਂ ਹੀ ਤਾਂ ਸੱਚ ਮੰਨ ਲਿਆ। ਪਵਿੱਤਰ ਆਤਮਾ ਦੇ ਬਿਨਾਂ ਸੱਚ ਨੂੰ ਕਬੂਲ ਨਹੀਂ ਕਰਦਾ। ਪਵਿੱਤਰ ਵੀ ਤੁਸੀਂ ਮਹਾਂ ਪਵਿੱਤਰ ਕਹੋ, ਪਵਿੱਤਰ ਤਾਂ ਵੀ ਜੇ ਮਹਾਂ ਪਵਿੱਤਰ ਕਹੀਏ ਤਾਂ ਗੱਲ ਬਣਦੀ। ਪਵਿੱਤਰ ਤਾਂ ਜਦੋਂ ਚੱਲਦਾ ਨਾ ਇੱਧਰ ਨੂੰ, ਜਿਹਨੂੰ ਮਾਨਸ ਦੇ ਦੇਵ ਦੇਖੀਏ ਜਿਹਦੇ ਪਵਿੱਤਰ ਤਾਂ ਜਦੇ ਹੋ ਜਾਂਦੇ, ਪਵਿੱਤਰ ਤਾਂ ਜਦੇ ਹੋ ਜਾਂਦਾ ਜਾਂ ਗੁਰੂ ਦੀ ਗੱਲ ਮੰਨਣ ਲੱਗਦਾ ਨਾ, ਗੁਰਬਾਣੀ ਨੂੰ ਮੰਨਣ ਲੱਗਦਾ, ਸੁਣਨ ਲੱਗਦਾ, ਫਿਰ ਇਹ ਹੋ ਜਾਂਦਾ ਪਵਿੱਤਰ। ਜਿਹੜਾ ਵਾਕਿਆ ਜਾਂ ਲੋਭ ਬੁਰਾ ਹੈ, ਲੋਭ ਨੂੰ ਤਿਆਗ ਦਿੰਦਾ, ਜਾਂ ਹੰਕਾਰ ਬੁਰਾ ਹੈ, ਹੰਕਾਰ ਨੂੰ ਤਿਆਗ ਦਿੰਦਾ ਅੰਦਰੋਂ, ਫਿਰ ਪਵਿੱਤਰ ਮਹਾਂ ਪਵਿੱਤਰ ਬਣਦਾ। ਹਾਂਜੀ, ਆ ਜਾਣ ਬਹੁ ਦ੍ਰਿਸ਼ਟੀ ਕੀ ਹੈ? ਦਿਵ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਸਭ ਦ੍ਰਿਸ਼ਟੀ ਤੋਂ ਅੱਗੇ ਹੈ। ਸਭ ਦ੍ਰਿਸ਼ਟੀ ਵਾਲਾ ਮਹਾਂ ਪਵਿੱਤਰ ਹੈ ਜਾਂ ਪਰਮ ਪਵਿੱਤਰ। ਪਰਮ ਪਵਿੱਤਰ ਨੂੰ ਵੀ ਲੱਗਦਾ ਹੈ, ਪਰਮ ਪਵਿੱਤਰ ਹੈ। ਉਦੋਂ ਗਾਹ ਪੈ ਪੁਨੀਤ ਹੈ, ਪੁਨੀਤ ਉਦੋਂ ਅੱਗੇ ਪੁਨੀਤ ਤਾਂ ਫਿਰ ਦਰਗਾਹ ਦੇ ਵਿੱਚ ਹੈ ਨਾ, ਸੰਸਾਰ 'ਚ ਹੈ ਨਹੀਂ, ਫਿਰ ਫਿਰ ਉਹ ਸਰੀਰ ਨਾਲ ਜੁੜਿਆ ਹੀ ਨਹੀਂ ਹੋਇਆ।
ਹਾਂ, ਅਨਭੈ ਅਜੀਤ,
ਅਨਭੈ ਭੈ ਰਹਿਤਾ, ਭੈ ਦਾ ਮਤਲਬ ਨਹੀਂ ਉੱਥੇ ਹੈ, ਅਜੀਤ ਹੈ। ਅਜੀਤ ਕੀ ਹੈ? ਉਹਨੇ ਆਪਣਾ ਮਨ ਜਿੱਤ ਲਿਆ, ਜਿਹਦਾ ਮਨ ਜਿੱਤ ਲਵੇ ਅਜੀਤ ਉਹ ਹੁੰਦਾ, ਜਿਹੜਾ ਆਪਣਾ ਮਨ ਜਿੱਤ ਲਵੇ ਨਾ ਉਹਨੂੰ ਅਜੀਤ ਕਹਿੰਦੇ ਨੇ। ਅਜੀਤ ਉਹ ਹੈ ਜਿਹਨੇ ਆਪਣਾ ਮੁੱਲ ਜਿੱਤਿਆ ਹੈ, ਅਜੀਤ ਉਹ ਨਹੀਂ ਹੈਗਾ ਜਿਹਨੂੰ ਕੋਈ ਨਹੀਂ ਜਿੱਤ ਸਕਦਾ, ਉਹ ਨਹੀਂ ਅਜੀਤ ਹੁੰਦਾ। ਅਜੀਤ ਉਹ ਹੈ ਮੁੱਲ ਜਿੱਤੇ ਜਗਜੀਤ, ਜਿਹੜਾ ਜਗਜੀਤ ਹੈ ਅਜੀਤ ਹੈ ਉਹ ਭਗਤ ਨੇ। ਕੋਈ ਰਾਜੇ ਦੀ ਗੱਲ ਨਹੀਂ ਕਿਸੇ ਦੀ ਚੱਲਦੀ, ਕਿਸੇ ਸੂਰਮੇ ਦੀ ਗੱਲ ਨਹੀਂ ਚੱਲਦੀ, ਕਿਸੇ ਪੰਡਿਤ ਦੀ ਗੱਲ ਨਹੀਂ ਚੱਲਦੀ ਕਿ ਚਰਚਾ 'ਚ ਉਹਨੇ ਸਾਰੇ ਹਰਾ ਲਏ, ਉਹ ਨਹੀਂ ਹੈ।
ਕਈ ਕੋਟ ਇੰਦਰ ਜੈ ਪਾਨਹਾਰ,
ਜਿਹੜੇ ਇੰਦਰ ਰਾਜੇ ਨੇ ਨਾ, ਇੱਥੇ ਇੰਦਰ ਰਾਜਾ ਹੁੰਦੇ ਨੇ ਦੇਵਤਿਆਂ ਦਾ, ਉਹ ਰਾਜੇ ਕਹੇ ਜੇ ਜਿਵੇਂ ਗੁਰੂ ਨਾਨਕ ਗਏ ਨੇ ਨਾ, ਜਿਹਨਾਂ ਜਿਹਨਾਂ ਕੋਲ ਸੰਤਾਂ ਕੋਲ ਜਿਹਨਾਂ ਨੇ ਗੱਲ ਗੁਰੂ ਨਾਨਕ ਦੀ ਮੰਨੀ ਹੈ, ਉਹ ਸਾਰੇ ਇੰਦਰ ਇੱਥੇ। ਜਿਹੜੀਆਂ ਪਵਿੱਤਰ ਆਤਮਾ ਹੁੰਦੀਆਂ ਨੇ ਨਾ, ਦੇਵਤੇ ਹੁੰਦੇ ਨੇ, ਉਹਨਾਂ ਦੇ ਅੱਗੇ ਬਣਾਏ ਹੋਏ, ਉਹਨਾਂ ਦੇ ਉੱਤੇ, ਉਹਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ, ਉਹਨਾਂ ਨੂੰ ਗਾਹਾਂ ਸਿੱਖਿਆ ਦੇਣ ਵਾਲੇ, ਉਹਨਾਂ ਦੇ ਰੋਲ ਮਾਡਲ, ਜਿਹੜੇ ਦਾਨਿਸ਼ਮੰਦ ਆਦਮੀ ਨੇ ਨਾ, ਚੰਗੇ ਆਦਮੀ, ਉਹ ਹੀ ਜੁੜੇ ਹੁੰਦੇ ਨੇ ਉਹਨਾਂ ਸੰਤਾਂ ਨਾਲ। ਇਹੋ ਜਿਹੇ ਸੀ, ਹੁਣ ਵੀ ਹੈ, ਹੁੰਦੇ ਨੇ। ਪ੍ਰਚਾਰਕ ਤਾਂ ਚਲੋ ਨਹੀਂ ਹੁੰਦੇ, ਉਹਨਾਂ ਨੂੰ ਲੋੜ ਨਹੀਂ ਪੈਂਦੀ, ਪ੍ਰਚਾਰਕ ਜਿਹੜੇ ਹੁੰਦੇ ਨੇ ਨਾ, ਪੜ੍ਹਦੇ ਨੇ, ਘਰ ਘਰ ਜਾਂਦੇ ਨੇ, ਉਹ ਪ੍ਰਚਾਰ ਤਾਂ ਕਰਦੇ ਹੀ ਨਹੀਂ ਹੋਏ, ਉਹ ਇਹ ਪ੍ਰਚਾਰ ਨਹੀਂ ਹੁੰਦਾ ਹੈਗਾ। ਪ੍ਰਚਾਰ ਤਾਂ ਹੁੰਦਾ ਇੱਕ ਕਿਸਮ ਦਾ ਸਪਰੇ ਕਰ ਦੇਣ, ਇਹ ਤਾਂ ਸਪਰੇ ਹੈ ਪ੍ਰਚਾਰਕਾਂ ਦਾ। ਉਹ ਬਿਰਲੇ ਨੇ ਜਿਹੜੇ ਨੇ, ਬਿਰਲੇ ਹੈਨ ਬਿਰਲੇ, ਉਹ ਬਿਰਲੇ ਦੇਵਤੇ ਨੇ ਕਣੇ ਦੀ। ਉਹਨਾਂ ਦੇ ਜਿਹੜੇ ਦੇਵਤਿਆਂ ਨਾਲ ਜਿਹਦੇ ਨਾਲ ਦੇਵਤੇ ਜੁੜੇ ਹੁੰਦੇ ਨੇ ਉਹ ਇੰਦਰ।
ਕਈ ਕੋਟ ਇੰਦਰ ਜੈ ਪਾਨਹਾਰ,
ਇੰਦਰ ਪਾਣਾ ਪਾਣੀ ਭਰਦੇ ਨੇ, ਪਾਣੀ ਕੀ ਭਰਦੇ ਨੇ, ਉਹ ਗਿਆਨ ਦੇ ਰਹੇ ਨੇ, ਉਹਦੀ ਉਹ ਗੱਲ ਕਰ ਰਹੇ ਨੇ, ਉਹ ਵੀ ਇਹ ਖੜੇ ਹੁੰਦੇ ਨੇ ਇਮਾਨਦਾਰੀ 'ਤੇ ਵੀ ਭਾਈ ਅੱਖਾਂ ਨੂੰ ਤਾਂ ਦੀਦਾ ਨਹੀਂ, ਮੂਰਤੀ ਉਹਦੀ ਬਣ ਨਹੀਂ ਸਕਦੀ, ਸਾਨੂੰ ਬਣਾ ਮੰਨਿਓ, ਉਹ ਸੱਚ ਕਹਿੰਦੇ ਹੁੰਦੇ ਨੇ। ਉਹ ਐਂ ਨਹੀਂ ਕਹਿੰਦੇ ਵੀ ਸਾਡੀ ਪਿੱਛੋਂ ਉਹ ਬਣਾ ਦਿਓ, ਸਮਾਧ ਬਣਾ ਦਿਓ, ਉਹ ਕਰਦੇ ਉਹ ਕਰਦੇ, ਉਹ ਕਹਿੰਦੇ ਇੱਦਾਂ ਨਾ ਕਰਿਓ, ਇਹ ਨਹੀਂ ਕਰੀਦਾ ਹੁੰਦਾ। ਉਹ ਗੱਲ ਗੁਰਮਤ ਵਾਲੀ ਉਹ ਕਹਿੰਦੇ ਹੁੰਦੇ, ਭਾਵੇਂ ਉਹਨਾਂ ਨੂੰ ਪੂਰਾ ਗਿਆਨ ਨਹੀਂ ਹੁੰਦਾ, ਭਾਵੇਂ ਪੂਰਾ ਸਿੱਧ ਨਹੀਂ ਕਰ ਸਕਦੇ, ਅਜੇ ਅੰਦਰ ਇਹ ਨੇ ਨਾ ਉਹ।
ਕਈ ਚੰਦ ਸੂਰ ਕ੍ਰਿਸ਼ਨ ਅਵਤਾਰ,
ਕਈ ਚੰਦ ਸੂਰ ਕ੍ਰਿਸ਼ਨ ਅਵਤਾਰ ਕਈ ਨੇ, ਹੁਣ ਇੱਥੇ ਤਾਂ ਕ੍ਰਿਸ਼ਨ ਅਵਤਾਰ ਇੱਕੋ ਹੀ ਹੈ। ਕ੍ਰਿਸ਼ਨ ਅਵਤਾਰ ਕੌਣ? ਕ੍ਰਿਸ਼ਨ ਅਵਤਾਰ ਦਾ ਹੈਗਾ ਹੀ ਇਹ ਚੈਪਟਰ। ਮਹਾਂਭਾਰਤ ਜਿੱਤਣੀ ਹੈ ਬਈ ਹੁੱਕ ਬਾਈ ਹੁੱਕ ਔਰ ਕਰੋਕ, ਚਾਹੇ ਕਫਟ ਵੀ ਕਰਨਾ ਪੈ ਗਿਆ ਕ੍ਰਿਸ਼ਨ ਅਵਤਾਰ ਨੂੰ, ਪਰ ਬਰੀਕ ਹੈ, ਇਕੱਲਾ ਹੀ ਹੈ। ਉਹ ਕਹਿੰਦਾ ਵੀ ਮੈਂ ਤਾਂ ਜਿਹੜਾ ਜਿੱਤੂਗਾ ਉਹਦੇ ਨਾਲ ਲੜਨਾ। ਕ੍ਰਿਸ਼ਨ ਨੇ ਕਿਹਾ ਬਈ ਟੈਸਟ ਵੀ ਲੈ ਲਿਆ ਵੀ ਤੇਰੇ ਕੋਲ ਕੀ, ਉਹਨੇ ਟੈਸਟ ਵੀ ਦੇ ਤਾ ਮੇਰੇ ਕੋਲ ਪੰਜ ਤੀਰ ਨੇ, ਛੇਵਾਂ ਹੈ ਨਹੀਂ। ਉਹਨੇ ਕਹਾ ਵੀ ਤਾਂ ਇਕੱਲਾ ਹੀ ਖਰਾਬ ਕਰੂਗਾ ਸਾਨੂੰ। ਉਹਦਾ ਸਿਰ ਲੈ ਲਿਆ ਭੇਖ ਬਦਲ ਕੇ। ਕਰਨ ਕਰਨ ਨੇ ਕਿਹਾ ਵੀ ਜਿੰਨਾ ਚਿਰ ਮੈਂ ਲੜੂੰਗਾ ਅਤੇ ਜਿਹੜਾ ਕੋਈ ਮੇਰੇ 'ਤੇ ਕੋਈ ਦਾਨ ਮੰਗੂਗਾ ਆ ਕੇ ਬ੍ਰਾਹਮਣ ਨੂੰ ਜਵਾਬ ਨਹੀਂ ਦੇਣਾ। ਸਾਜਣੇ ਬ੍ਰਾਹਮਣ ਦਾ ਭੇਸ ਧਰ ਕੇ ਉਹਦੇ ਕੋਲ ਚਲਾ ਗਿਆ ਕ੍ਰਿਸ਼ਨ ਧੋਤੀ ਪਾ ਕੇ। ਉਹਦੇ ਜਾ ਕੇ ਕਬ ਚਾਰ ਕੁੰਡਲ ਮੰਗ ਲਏ ਕਿ ਧੋਖਾ ਨਹੀਂ ਹੈ, ਧੋਖਾ ਨਹੀਂ ਹੈ, ਪਰ ਇਹ ਜਾਇਜ਼ ਮੰਨ ਲਿਆ। ਸਾਰਾ ਇਤਿਹਾਸ ਪੜ੍ਹ ਕੇ ਮੁਸਲਮਾਨਾਂ ਨੇ ਇਹਦੇ ਨਾਲ ਕਮਜ਼ੋਰੀਆਂ ਆ ਗਈਆਂ, ਫਿਰ ਜਾਇਜ਼ ਮੰਨ ਲਿਆ ਇਹਦੇ ਨਾਲ ਕਮਜ਼ੋਰੀਆਂ ਆ ਗਈਆਂ। ਧਰਮ ਤਾਂ ਥੱਲੇ ਕਰ ਗਏ, ਕਮਜ਼ੋਰੀਆਂ ਇੰਨੀਆਂ ਆ ਗਈਆਂ ਧਰਮ ਦੇ ਵਿੱਚ, ਇੱਕ ਨਵਾਂ ਧਰਮ ਬਾਕੀ ਹੋ ਗਿਆ ਨਾ। ਉੱਥੇ ਮੁਸਲਮਾਨ ਵਿੱਚ ਹੀ ਸੀ ਪਹਿਲਾਂ, ਅੱਡ ਨਹੀਂ, ਪਿੱਛੋਂ ਹੀ ਆਏ ਸਾਰੇ, ਇੱਕੋ ਇੱਕ ਤੋਂ ਹੀ ਪੈਦਾ ਹੋਏ ਨੇ ਸਾਰੇ। ਉਹ ਵੀ ਅਥਰਵਣ ਵੇਦ ਤੋਂ ਪੈਦਾ ਹੋਏ ਨੇ ਮੁਸਲਮਾਨ ਵੀ। ਭਾਵੇਂ ਮੁਸਲਮਾਨ ਧਰਮ ਵੀ ਕਮਜ਼ੋਰ ਹੈ, ਪਰ ਇਹਨਾਂ ਨੂੰ ਉਸ ਵੇਲੇ ਚੰਗਾ ਸੀ। ਜੇ ਇਹ ਗੱਲ ਠੀਕ ਹੈ ਕਿ ਰਾਵਣ ਜਦੋਂ ਹਾਰ ਗਿਆ, ਝੂਠ ਹਾਰਿਆ ਸੱਚ ਜਿੱਤਿਆ, ਮਹਾਂਭਾਰਤ ਵਿੱਚ ਝੂਠ ਹਾਰਿਆ ਪਾਪ ਹਾਰਿਆ ਪੁੱਨ ਜਿੱਤਿਆ, ਤਾਂ ਪ੍ਰਿਥਵੀ ਰਾਜ ਦੀ ਲੜਾਈ 'ਚ ਵੀ ਪਾਪ ਹਾਰਿਆ ਝੂਠ ਹਾਰਿਆ, ਫਿਰ ਨਿਯਮ ਬਣ ਗਿਆ ਨਾ। ਜਾਂ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਦਿੱਲੀ 'ਚ, ਜੇ ਮੁਹੰਮਦ ਗੌਰੀ ਦਾ ਰਾਜ ਹੋ ਗਿਆ ਉੱਥੇ ਵੀ ਝੂਠ ਪਾਪ ਹਾਰਿਆ ਸੱਚ ਜਿੱਤਿਆ, ਉੱਥੇ ਕਦੇ ਨਹੀਂ ਕਹਿੰਦੇ ਸੱਚ ਜਿੱਤਿਆ, ਪਰ ਗੁਰਬਾਣੀ ਬੋਲਦੀ ਹੈ ਸੱਚ ਜਿੱਤਿਆ। ਕਿ ਹਿੰਦੂ ਅੰਨਾ ਹੈ ਤੁਰਕੂ ਕਾਲਾ, ਕਾਲਾ ਜਿੱਤ ਗਿਆ, ਉਹਦੇ ਮੁਕਾਬਲੇ ਤਾਂ ਖਰਾ ਸੀ ਨਾ ਅੰਨੇ ਨੇ ਉਹਦਾ ਕਾਲਾ, ਅੰਨੇ ਤਾਂ ਫਿਰ ਕਾਲਾ ਰਾਜਾ ਹੁੰਦਾ ਹੀ ਹੈ, ਅੰਨੇ ਅੱਜ ਕਾਲਾ ਰਾਜਾ ਆ ਕੇ ਹੋ ਗਿਆ ਮੁਸਲਮਾਨ, ਅੰਨਿਆਂ ਵਿੱਚ ਕਾਲੇ ਦਾ ਰਾਜ ਹੋ ਗਿਆ ਮੁਸਲਮਾਨ ਦਾ, ਅੰਨਿਆਂ ਦੇ ਵਿੱਚ ਕਾਲਾ ਰਾਜਾ ਤਾਂ ਹੋਊਗਾ ਹੀ, ਇਹ ਤਾਂ ਸੱਚ ਹੈ, ਯੂਨੀਵਰਸਲ ਸੱਚ ਹੈ, ਇਹਦੇ ਵਿੱਚ ਕਾਲਾ ਰਾਜਾ ਹੋ ਗਿਆ ਕਾਲਾ ਰਾਜਾ। ਜਿਹੜਾ ਦੋ ਅੱਖਾਂ ਵਾਲਾ ਉਹਨੇ ਰਾਜ ਮੰਗਿਆ ਨਹੀਂ ਨਾ, ਉਹ ਲੈਂਦਾ, ਪਰ ਕਾਲਾ ਹੀ ਰਾਜ ਕਰਦਾ ਹੈ, ਦੋ ਅੱਖਾਂ ਵਾਲਾ ਕਦੇ ਰਾਜ ਨਹੀਂ ਕਰਦਾ। ਉਹ ਤਾਂ ਪਰਮੇਸ਼ਰ ਦੇ ਰਾਜ ਦੇ ਵਿੱਚ ਰਹਿੰਦਾ, ਉਹਦੇ ਹੁਕਮ 'ਚ ਰਹਿੰਦਾ, ਬਣ 'ਚ ਰਹਿੰਦਾ, ਉਹ ਇਹ ਰਾਜ ਦੇ ਪੰਗੇ 'ਚ ਪੈਂਦਾ ਹੀ ਨਹੀਂ। ਜੇ ਪੈ ਵੀ ਜਾਵੇ ਉਹਦੇ ਗਲ ਰਾਜ, ਰਾਜ ਦੇ ਤਾਂ ਕਿਆ ਬੜਾਈ, ਕਬਣ ਬੜਾਈ। ਜੇ ਦੇ ਦੇਵੇ ਤੂੰ ਜ਼ਿੰਮੇਵਾਰੀ ਲਾਜ਼ਮੀ ਦਾ ਰਾਜ ਕਰਨ, ਤਾਂ ਉਹ ਦੇ ਲੈਣ ਦੀ ਗੱਲ ਨਹੀਂ ਹੈ, ਦੇਣ ਦੀ ਗੱਲ ਹੈ। ਜੇ ਤੂੰ ਦੇ ਦੇਵੇ ਡਿਊਟੀ ਲਾਜ਼ਮੀ, ਕਿਹੜੀ ਬਣੀ ਵੀ ਕਾਹਦੀ ਬਣਾਈ ਹੈ, ਤੇਰੀ ਜ਼ਿੰਮੇਵਾਰੀ ਆ, ਫਿਰ ਵੀ ਤੇਰਾ ਕਦੇ ਰਹਿੰਦਾ, ਤੇਰਾ ਹੀ ਬੋਝਾ ਢੋਣ, ਤੂੰ ਚਾਹੇ ਚੰਦਰ ਲਾਂਦੇ ਚਾਹੇ ਮਿੱਟੀ ਲਾਂਦੇ, ਮੇਰੀ ਕਾਹਦੀ ਵਡਿਆਈ ਆ, ਮੇਰੀ ਤਾਂ ਜ਼ਿੰਮੇਵਾਰੀ ਆ, ਭੀਖ ਮੰਗਾ ਤਾਂ ਕਿਆ ਘੱਟ ਜਾਈ। ਜੇ ਤੂੰ ਕਹਿ ਭੀਖ ਮੰਗ, ਮੰਗਦੇ ਹੀ ਰਹੇ ਨੇ ਸਿੱਧ ਬੁੱਧ ਮਹਾਤਮਾ, ਉਹਦੇ ਨੇ ਵੀ ਭਿਕਸ਼ੂ ਨੂੰ ਕਿਹਾ ਭੀਖ ਮੰਗ, ਇਹਦੇ ਨਾਲ ਘੱਟਦਾ ਨਹੀਂ ਕੁਛ ਹੈਗਾ, ਬੰਦੀ ਬਹੁਤ ਹੁੰਦਾ, ਪਰ ਇਹਨੂੰ ਪੇਸ਼ਾ ਬੰਦ ਕੇ ਨਹੀਂ ਕਰਨਾ, ਕੰਮ ਤੋਂ ਬਚਣ ਖਾਤਰ ਨਹੀਂ ਕਰਨਾ। ਬਈ ਧਰਮ ਵਾਲਾ ਤਾਂ ਪਾਸਾ ਤਿਆਗ ਲਈਏ, ਵਿਹਲੇ ਬੈਠ ਕੇ ਰੋਟੀ ਖਾਣ ਦਾ ਟਕਵੰਜ ਬਣਾ ਲਈਏ ਭੀਖ ਵਾਸਤੇ, ਭੇਖ ਪਾ ਕੇ, ਇਹ ਨਹੀਂ ਕਰਨਾ। ਜੇ ਮਨ ਨੂੰ ਨੀਵਾਂ ਕਰਨ ਵਾਸਤੇ ਭੀਖ ਮੰਗਦਾ, ਫਿਰ ਜਾਏ, ਫਿਰ ਤਾਂ ਕਿਸੇ ਹੱਦ ਤੱਕ ਠੀਕ ਹੈ। ਸਰਕਾਰ ਦੇ ਤਿਆਗ ਵਾਸਤੇ ਜੇ ਪ੍ਰਕਿਰਿਆ ਸ਼ੁਰੂ ਕੀਤੀ ਹੈ ਨਾ ਰਾਜਿਆਂ ਨੇ, ਜਿਵੇਂ ਰਾਜਿਆਂ ਨੂੰ ਕਿਹਾ ਸੀ ਉਹਨਾਂ ਨੇ ਤੁਸੀਂ ਭੀਖ ਮੰਗ ਕੇ ਗੁਜ਼ਾਰਾ ਕਰੋ ਹੁਣ, ਤਾਂ ਕਿ ਦਾਤੇ ਹਾਂ ਅਸੀਂ ਜਿਹੜਾ ਤੁਹਾਡੇ ਦਿਮਾਗ ਕੀੜਾ ਫਸਿਆ ਨਿਕਲ ਜਾਵੇ। ਫਿਰ ਤਾਂ ਜਾਇਜ਼ ਸੀ, ਪਰ ਜੋ ਉਹਨਾਂ ਨੇ ਪ੍ਰਾਪਤੀ ਦੱਸੀ ਸੀ, ਪ੍ਰਾਪਤੀ ਕੁਛ ਨਹੀਂ ਹੋਈ। ਫਿਰ ਉਹਦੇ 'ਤੇ ਰੋਵੇ ਰਾਜੇ ਕੰਨ ਪੜਾ, ਪ੍ਰਾਪਤੀ ਕੁਛ ਨਹੀਂ ਹੋਈ, ਕੁਛ ਗਿਆਨ ਦੀ ਪ੍ਰਾਪਤੀ ਨਹੀਂ ਹੋਈ।
ਕਈ ਚੰਦ ਸੂਰ ਕ੍ਰਿਸ਼ਨਾ ਅਵਤਾਰ,
ਕਈ ਚੰਦ ਨੇ ਕਈ ਸੂਰਜ ਨੇ। ਚੰਦ ਕੋਲ ਸੰਸਾਰੀ ਗਿਆਨ ਹੁੰਦਾ, ਜਿਵੇਂ ਬ੍ਰਹਮਾ ਦੇ ਉਪ ਅਵਤਾਰ ਨੇ, ਜਿਹੜੇ ਬ੍ਰਹਮਾ ਦੇ ਉਪ ਅਵਤਾਰ ਹੋਣੇ ਚੰਦ ਹੋਏ ਨੇ। ਸੂਰਜ ਉਹ ਹੋਏ ਨੇ ਜਿਹੜੇ ਭਗਤ ਨੇ, ਚੰਦ ਸੂਰਜ, ਸੂਰਜ ਦੀ ਲਾਈਟ ਹੈ, ਉਹ ਦਿਨ ਚੜ੍ਹ ਦਿੰਦੀ ਹੈ, ਰਾਤ ਨਹੀਂ ਹੁੰਦੀ। ਕਹੇ ਕਬੀਰ ਮਨ ਪਿਆ ਪ੍ਰਗਾਸਾ, ਉਹਦੇ ਭਾਨ ਜਬ
ਚੀਨਾ,
ਜਿਹਦੇ ਅੰਦਰ ਭਾਨ ਸੂਰਜ ਚੜ੍ਹਿਆ ਹੋਇਆ, ਉਹ ਸੂਰਜ ਦਾ ਅਵਤਾਰ ਹੈ, ਉਹ ਸੂਰਜਵੰਸ਼ੀ ਹੈ। ਇਸ ਕਰਕੇ ਰਾਮ ਸੂਰਜਵੰਸ਼ੀ ਹੈ, ਕ੍ਰਿਸ਼ਨ ਚੰਦਰਵੰਸ਼ੀ ਹੈ, ਐਨੇ ਵੰਸ਼ ਚੱਲਦੇ ਇਹ। ਕ੍ਰਿਸ਼ਨ ਦਾ ਅੰਦਰ ਰਾਤ ਰਹੂਗੀ, ਦਿਨ ਨਹੀਂ ਚੜ੍ਹ ਸਕਦਾ, ਕਾਲਾ ਹੈ ਨਾ ਕ੍ਰਿਸ਼ਨ, ਕ੍ਰਿਸ਼ਨ ਦਾ ਮਤਲਬ ਹੈ ਕਾਲਾ ਹੁੰਦਾ। ਰਾਤ ਰਾਤ ਹੈ, ਚਾਹੇ ਪੂਰਾ ਚੰਦ ਹੋਵੇ ਪੂਰਨਮਾਸ਼ੀ ਦਾ, ਰਾਤ ਹੈ। ਪੂਰਨਮਾਸ਼ੀ ਦੇ ਚੰਦ ਵਿੱਚ 16 ਕਲਾਂ ਹੁੰਦੀਆਂ ਨੇ, 16 ਕਲਾਂ ਉਹ ਹੈ ਕ੍ਰਿਸ਼ਨ। 2 ਕਲਾਂ ਕਾਹਦੀਆਂ ਨੇ ਵੱਧ, ਰਾਮ ਚੰਦਰ ਨੂੰ ਹੇਰਾ ਫੇਰੀ ਦੀਆਂ ਨੇ। ਜਿਹੜਾ ਹੈ ਨਾ ਉਹ ਬੋਹੜ, ਬੋਹੜ ਬਹੁਤ ਪੈਦਾ ਕਰ ਲੈਣ, ਜਿਹੜਾ ਮੋਹ ਹੈ ਨਾ ਮਿੱਠਾ ਲਾਇਆ, ਇਹ ਵੀ ਠੱਗੀ ਹੋਇਆ, ਠਗੋਰੀ ਹੈ। ਕੁਰਬਾਨ ਕੇ ਸਾਥ ਕੀਤਾ ਤਿਸੇ ਬਿੱਟੋਂ, ਜਿਹਨ ਠਗੋਰੀ, ਜਿਹਨ ਮੋਹ ਮਿੱਠਾ ਲਾਇਆ, ਮੋਹ ਠਗੋਰੀ, ਮੋਹ ਨੂੰ ਠਗੋਰੀ ਕਿਹਾ। ਇਹ ਠੱਗੀ ਪਰਮੇਸ਼ਰ ਨੇ ਵੀ ਕੀਤੀ ਹੈ ਮੋਹ ਪਾ ਕੇ ਸਾਡੇ ਨਾਲ, ਆਪਣਾ ਕੰਮ ਆਪ ਕਰਾ ਲਿਆ, ਨਹੀਂ ਨਿਆਣੇ ਕੌਣ ਪਾਲਦਾ, ਕੋਈ ਨਹੀਂ ਪਾਲਦਾ, ਉਹ ਮਿੱਠਾ ਲਾਇਆ ਪਾਲਣਾ ਤਾਂ ਉਹਨਾਂ ਨੇ ਪੜਾਉਂਦਾ ਸਾਤੇ। ਜ਼ਿੰਮੇਵਾਰੀ ਉਹਦੀ ਸੀ ਪਾਲਣ ਦੀ, ਪਰ ਜ਼ਿੰਮੇਵਾਰੀ ਲਈ ਫਿਰਦਾ ਆਦਮੀ, ਜਾਨਵਰ ਲਈ ਫਿਰਦੇ ਨੇ। ਇਹ ਠਗੋਰੀ ਹੈ, ਗਈ ਠਗੋਰੀ ਜਾਂ ਠੱਗ ਪਹਿਚਾਨੇ, ਜਦੋਂ ਸਮਝ ਆ ਗਈ ਵੀ ਇਹ ਠੱਗੀ ਠੱਗ ਨੇ ਲਾਈ ਹੈ ਸਾਡੇ ਨਾਲ, ਫਿਰ ਉਹ ਛੁੱਟਦਾ, ਵਰਨਾ ਨਹੀਂ ਛੁੱਟਦਾ, ਉਹ ਪਾਲਦਾ ਰਹਿੰਦਾ। ਕਿਉਂ? ਉਹਦਾ ਕੰਮ ਹੈ ਨਾ, ਇਹ ਜਨਮ ਤੁਮਾਰੇ ਲੇਖੇ ਹੈ ਨਾ, ਇਹ ਤੁਮਾਰੇ ਲੇਖੇ ਜਨਮ ਕਰਕੇ ਕਰਦਾ, ਉਹ ਮੋਹ ਨਾਲ ਨਹੀਂ ਕਰਦਾ, ਬਸ ਫਰਕ ਨਹੀਂ ਹੈ, ਕੰਮ ਉਹੀ ਕਰਦਾ, ਦ੍ਰਿਸ਼ਟੀਕੋਣ ਬਦਲ ਗਿਆ ਕੰਮ ਕਰਨ ਦਾ, ਕੰਮ ਤਾਂ ਉਹੀ ਕਰਦਾ ਪਰ ਕੰਮ ਕਰਨ ਦੇ ਵਿੱਚ ਸੋਚ ਬਦਲ ਗਈ, ਕਰਦਾ ਉਹ ਨਾਲ ਨਹੀਂ ਕਰਦਾ। ਉਹ ਤੇਰੀ ਡਿਊਟੀ ਕਰਦਾ, ਮੈਨੂੰ ਵੀ ਜਿਹਨੇ ਪਾਲਿਆ ਤੇਰੀ ਡਿਊਟੀ ਕੀਤੀ, ਉਹ ਚਾਹੇ ਮੋਹ ਸੀ ਉਹਨੂੰ, ਉਹਨੂੰ ਗਲਤ ਫਹਿ, ਮੋਹ ਗਲਤ ਫਹਿਮੀ ਹੈ ਨਾ, ਮੋਹ ਗਿਆਨਤਾ ਕਰਕੇ ਮੋਹ ਹੈ, ਜਾਂ ਗਿਆਨ ਹੁੰਦਾ ਉਹੀ ਡਿਊਟੀ ਬਣ ਜਾਂਦੀ ਹੈ, ਗੱਲ ਕੁਛ ਨਹੀਂ ਹੈਗੀ ਫਰਕ। ਮੋਹ ਸਾਨੂੰ ਦੁਬਾਰਾ ਜਨਮ ਦੇ ਦਿੰਦਾ, ਉੱਥੇ ਛੱਡਣਾ ਔਖਾ, ਜਾਂ ਮੋਹ ਨਹੀਂ ਹੁੰਦਾ ਛੱਡਿਆ ਹੋਇਆ, ਹੁਣ ਤਾਂ ਪਹਿਲਾਂ ਛੱਡਿਆ ਹੋਇਆ ਸਭ ਕੁਛ ਹੈ, ਕਰੀ ਜਾਂਦਾ, ਕਰਦਾ ਵੀ ਛੱਡਿਆ ਹੋਇਆ, ਭੇਦ ਨਾਲ ਜਾਣੋ ਵਰਸ ਦੇ ਹਾਂ, ਸਭ ਕੁਛ ਕਰਦਾ ਹੋਇਆ ਵੀ ਕੁਛ ਨਹੀਂ ਕਰਦਾ, ਸਭ ਕੁਛ ਖਾਂਦਾ ਹੋਇਆ ਵੀ ਕੁਛ ਨਹੀਂ ਖਾਂਦਾ, ਸਭ ਕੁਛ ਪੀਂਦਾ ਹੋਇਆ ਵੀ ਕੁਛ ਨਹੀਂ ਪੀਂਦਾ, ਸਰੀਰ ਖਾਂਦਾ ਸਰੀਰ ਪੀਂਦਾ, ਆਪਣਾ ਭੋਜਨ ਕੀ ਆ ਆਪਣਾ ਗਿਆਨ, ਸਰੀਰ ਦੁਨੀਆ ਅਰ ਦੁਨੀਆ ਤੋਂ ਅੱਡ ਚੱਲਦਾ, ਉਹ ਭਗਤਾਂ ਕੀ ਚਾਲ ਨਿਰਾਲੀ, ਕੀ ਤਾਂ ਦੁਨੀਆ ਤਾਂ ਨਿਰਾਲੀ ਹੈ, ਖਾਲਸਾ ਵੀ ਨਿਰਾਲਾ ਹੈ, ਕਿਉਂ ਭਗਤਾਂ ਦੀ ਚਾਲ ਹੈ ਨਾ ਨਿਰਾਲੀ, ਖਾਲਸਾ ਨਿਰਾਲਾ ਤਾਂ ਹੈ, ਖਾਲਸਾ ਸਿਰਫ ਭਗਤੇ ਹੈ, ਭਗਤ ਦਾ ਹੀ ਨਾਮ ਖਾਲਸਾ, ਮਾਇਆ ਤੋਂ ਰਹਿਤ ਹੈ ਖਾਲਸਾ, ਹੋਰ ਕੀ ਹੁੰਦਾ, ਮਾਇਆ ਤੋਂ ਰਹਿਤ ਹੈ।
ਕਈ ਬਿਸ਼ਨ ਰੁਦਰ ਰਾਮਾ ਰਸੂਲ
ਰਾਮ ਰਸੂਲ ਰੁਦਰ ਇਹ ਕਿਹੜਾ ਇੱਕ ਹੋਇਆ
ਕਈ ਬਿਸ਼ਨ
ਕਈ ਬਿਸ਼ਨ ਇਹਨਾਂ ਦਾ ਤਾਂ ਬਿਸ਼ਨ ਇੱਕ ਹੀ ਹੈ ਸਾਡਾ ਵੀ ਇੱਕ ਹੈ ਉਹ ਬਿਸ਼ਨ ਇੱਕੋ ਹੀ ਅਸਲ ਚ ਜਿਹੜਾ ਮਾਇਆਵਤੀ ਹੈ ਬਿਸ਼ਨ ਕਈ ਵੀ ਨੇ ਇੱਕ ਵੀ ਹੈ ਅਸੀਂ ਅੰਤਰ ਆਤਮਾ ਨੂੰ ਕਈ ਹੁੰਦੇ ਹੋਏ ਵੀ ਇੱਕੋ ਬੋਲਦੇ ਇਸ ਐਂਗਲ ਤੋਂ ਤਾਂ ਠੀਕ ਹੈ ਪਰ ਇਹਦਾ ਦਫਾ ਹੁਣ ਫੋਟੋ ਬਣਾਈ ਬੈਠੇ ਨੇ ਇੱਕ ਦੀ ਉਹ ਇਹਦਾ ਮੂਰਤੀ ਬਣਾਈ ਬੈਠੇ ਨੇ ਉਹ ਬਿਸ਼ਨ ਤਾਂ ਵੀ ਸਾਰਿਆਂ ਦੇ ਹੈ ਸਾਰੇ ਜੀਵ ਜੰਤੂ ਵਿੱਚ ਸਤਿਗੁਰ ਤਾਂ ਖਾਲੀ ਕੋਈ ਨਹੀਂ ਉਹ ਤਾਂ ਉਹ ਹੈ ਆਹ ਫਰਕ ਪਿਆ ਹੋਇਆ ਸਮਝਣ ਦਾ ਹੀ ਫਰਕ ਆ ਜੇ ਸਮਝਣ ਦਾ ਫਰਕ ਜਾਣ ਬੁੱਝ ਕੇ ਸਮਝਣ ਦਾ ਫਰਕ ਆ ਜਾਂ ਗਲਤ ਫਹਿਮੀ ਨਾਲ ਸਮਝਣ ਦਾ ਫਰਕ ਹੈ ਜਿਹਨਾਂ ਨੂੰ ਗਲਤ ਫਹਿਮੀ ਉਹਨਾਂ ਦੀ ਦੂਰ ਹੋ ਜੂ ਜਿਹੜੇ ਜਾਣ ਬੁੱਝ ਕੇ ਉਹਨਾਂ ਨੂੰ ਨਹੀਂ ਹਟਣਾ ਭਗਤਾਂ ਨੇ ਗਲਤ ਫਹਿਮੀ ਦੂਰ ਉਹਨਾਂ ਦੀ ਕੀਤੀ ਸੀ ਜਿਹੜੇ ਗਲਤ ਫਹਿਮੀ 'ਚ ਫਸੇ ਹੋਏ ਸੀ ਗਲਤ ਫਹਿਮੀ ਉਹਦੀ ਓ ਦੂਰ ਹੁੰਦੀ ਹੈ ਜਿਹੜਾ ਗਲਤ ਫਹਿਮੀ 'ਚ ਫਸਿਆ ਹੋਵੇ ਜਿਹੜਾ ਜਾਣ ਬੁੱਝ ਕੇ ਫਸਿਆ ਹੋਵੇ ਉਹਦੀ ਗਲਤ ਫਹਿਮੀ ਹੁੰਦੀ ਹੋਈ ਨਹੀਂ ਉਹਦੀ ਗਲਤ ਫਹਿਮੀ ਕਿੱਥੇ ਹੁੰਦੀ ਗਲਤ ਫਹਿਮੀ ਜੇ ਹੋਵੇ ਤਾਂ ਹੀ ਦੂਰ ਹੋਊ ਜਾਂ ਗਲਤ ਫਹਿਮੀ ਹੈ ਉਹ ਹੀ ਨਹੀਂ ਜਾਣ ਬੁੱਝ ਕੇ ਕਰ ਰਿਹਾ ਉਹਦੀ ਦੂਰ ਕਿੱਥੋਂ ਹੋਊਗੀ ਉਹ ਤਾਂ ਸ਼ਰਾਰਤ ਕਰ ਰਿਹਾ ਨਾ
ਕਈ ਬਿਸ਼ਨ ਰੁਦਰ ਰਾਮਾ ਰਸੂਲ ਬਿਨ ਭਗਤੀ ਜੋ ਨਾ ਕੋਈ ਕਬੂਲ
ਭਗਤੀ ਬਿਨਾਂ ਨਾ ਦਰਗਾਹ 'ਚ ਕੋਈ ਕਬੂਲ ਨਹੀਂ ਇੱਥੇ ਜਿੰਨੇ ਮਰਜ਼ੀ ਬਣਾ ਲਓ ਤੁਸੀਂ ਵਿਸ਼ਨੂੰ ਜਿੰਨੇ ਮਰਜ਼ੀ ਬਣਾ ਲਓ ਉਹ ਵਿਸ਼ਨੂੰ ਦਾ ਅਵਤਾਰ ਹੈ ਰਾਮ ਚੰਦਰ ਕ੍ਰਿਸ਼ਨ ਨੇ ਵਿਸ਼ਨੂੰ ਦੇ ਅਵਤਾਰ ਮੰਨੇ ਨੇ ਭਗਤੀ ਬਿਨਾਂ ਦਰਗਾਹ 'ਚ ਕਬੂਲ ਨਹੀਂ ਇਸ ਕਰਕੇ 14 ਅਵਤਾਰ ਦਰਗਾਹ ਜਿਹੜੇ ਕਬੂਲ ਨਹੀਂ ਹੈ ਉਹ ਦਸਮ ਪਾਤਸ਼ਾਹ ਨੇ ਕੰਡਮ ਕਰਤੇ ਦਸੇ ਅਵਤਾਰ ਨੇ 14 ਜਿਹੜੇ ਨੇ ਰਾਜੇ ਸੀਗੇ ਇਹਨਾਂ ਨੇ ਕਿਸੇ ਵਜ੍ਹਾ ਨਾਲ ਉਹਨਾਂ ਨੂੰ ਜਿਵੇਂ ਆਹ ਉਸ ਵੇਲੇ ਪ੍ਰਭਾਵਿਤ ਹੋ ਕੇ ਪੰਡਤਾਂ ਨੇ ਉਹਨਾਂ ਨੂੰ ਅਵਤਾਰ ਲਿਖ ਦਿੱਤਾ ਬੁੱਲ ਲਿਆ ਦਰਗਾਹ 'ਚ ਕਬੂਲ ਨਹੀਂ ਦਿਓ ਦਰਗਾਹ 'ਚ ਦਸੇ ਕਬੂਲ ਨੇ ਉਹ ਇੱਥੇ ਦੇ ਲੋਕਾਂ ਨਾਲ ਕੀ ਹੈ ਜਿਹਨੂੰ ਮਰਜ਼ੀ ਦੇ ਦਿਓ ਇੱਥੇ ਆ ਜਿਹੜੇ ਆਹ ਹੁਣ ਸਾਫ ਸਾਨੂੰ ਪੰਥ ਰਤਨ ਦਾ ਦਿੱਤਾ ਹੈ ਖਿਤਾਬ ਉਹ ਰਤਨ ਜਿਹਨਾਂ ਨੇ ਖਿਤਾਬ ਦਿੱਤਾ ਉਹ ਕਿੰਨੇ ਗਿਆਨਵਾਨ ਸੀ ਜਿਹਨਾਂ ਨੇ ਰਹਿਤ ਮਰਿਆਦਾ ਬਣਾਈ ਆ ਜਿਹਨੂੰ ਗਲਤ ਕਹਿ ਰਹੇ ਸੀ ਕਿੰਨੇ ਕਾਕਬੰਦ ਸੀ ਉਹ ਆਪਣੇ ਆਪ ਨੂੰ ਪੰਥ ਦਾ ਉਹ ਵੀ ਮੰਨੀ ਬੈਠੇ ਸੀ ਇਸ ਕਰਕੇ ਕਬੂਲ ਕੋਈ ਵੀ ਨਹੀਂ ਮੇਰੇ ਸ਼ਬਦ
ਬਿਨ ਭਗਤੀ ਕੋਈ ਕਬੂਲ
ਭਗਤੀ ਬਿਨਾਂ ਕੋਈ ਕਬੂਲ ਨਹੀਂ ਹੈ ਭਗਤੀ ਕਰੂੰ ਦਰਗਾਹ ਦੇ ਵਿੱਚ ਤਾਂ ਕਬੂਲ ਹੋਊਗਾ ਭਗਤੀ ਕੀ ਹੈ ਗੁਰਮਤ ਜਿਹੜੀ ਗੁਰ ਕੀ ਮਤ ਲੈਣੀ ਇਹੀ ਭਗਤੀ ਹੈ ਗੁਰ ਕੀ ਮਤ ਲਈ ਹੋਈ ਵਾਲਾ ਕਬੂਲ ਹੈ ਵਰਨਾ ਕੋਈ ਕਬੂਲ ਨਹੀਂ ਸਿਆਣੇ ਜ਼ਰੂਰ ਨੇ ਉਹ ਜਿਹਨਾਂ ਨੇ ਨਾਂ ਲਏ ਨੇ ਆਮ ਲੋਕਾਂ ਨੂੰ ਗੁਰ ਕੀ ਮਤ ਤੂੰ ਭਗਤ ਬਿਨਾਂ ਬਹੁਤ
ਡੁੱਬੇ
ਇਹ ਸਿਆਣੇ ਨੇ ਜਿਹਨਾਂ ਦੇ ਨਾਂ ਲਏ ਨੇ ਭਗਤੀ ਬਿਨਾਂ ਇਹ ਵੀ ਡੁੱਬੇਗੇ ਇਹ ਡੁੱਬੇ ਹੋਏ ਨੇ ਭਗਤੀ ਜਿਹੜਾ ਸਮਝ ਲਓ ਗੁਰਮਤ ਨੂੰ ਉਹ ਸਮਝੋ ਤਰ ਗਿਆ ਜਿਹਨੇ ਗੁਰਮਤ ਗ੍ਰਹਿਣ ਕਰ ਲਈ ਮੰਨ ਲਈ ਸਮਝ ਕੇ ਮੰਨ ਲਈ ਉਹ ਤਰ ਗਿਆ ਸਮਝ ਕੇ ਮਨ ਐਂ ਨਹੀਂ ਲਈ ਉਹਨੇ ਤਿਰਕੁਟੀ ਛੱਡ ਤੀ ਮਾਇਆ ਤਿਆਗ ਤਿਆਗ ਤੀ ਬਹੁਤ ਤਿਆਗ ਤਾ ਮਾਇਆ ਦਾ ਹਾਂਜੀ
ਕਈ ਦੱਤ ਸੱਤ ਗੋਰਖ ਦੇਵ
ਦੱਤ ਦੇ ਬਾਅਦ ਹੋਰ ਦੱਤ ਬਹੁਤ ਹੋਏ ਨੇ ਇਹ ਦੱਤ ਦੇ ਬਾਅਦ ਦੱਤੇ ਕਹਿੰਦੇ ਰਹੇ ਨੇ ਆਪਣੇ ਆਪ ਨੂੰ ਜਿਹੜੇ ਭਗਤ ਹੋ ਗਏ ਜਿਵੇਂ ਅਸੀਂ ਖਾਲਸਾ ਕਹੀ ਜਾਂਦੇ ਹਰੇਕ ਨਾਮ ਖਾਲਸਾ ਆਪਣੇ ਲਾ ਲੈਂਦਾ ਸੀ ਅੱਜ ਜਸਵੀਰ ਸਿੰਘ ਨੇ ਵੀ ਨਾਮ ਖਾਲਸਾ ਲਾ ਲਿਆ ਸੀ ਫਿਰ ਉਹ ਖਾਂ ਖਾਨੇ ਵਾਲੇ ਨੇ ਫਿਰ 3 ਕਰੋੜ ਦਾ ਜਿਹੜਾ ਘਪਲਾ ਕੀਤਾ ਉਹ ਫਿਰ ਖਾਲਸਾ ਬਦਨਾਮ ਹੋਇਆ ਕੀ ਹੋਇਆ ਕਰਮ ਕੀ ਕਰਦੇ ਹੋ ਨਾਲ ਖਾਲਸਾ ਲਾਉਂਦੇ ਜਣਾ ਖਣਾ ਖਾਲਸਾ ਲਾ ਲੈਂਦੇ ਨਾ ਕਰਮ ਕੀ ਹੈ ਤੁਹਾਡਾ ਖਾਲਸਾ ਵਾਲਾ ਕਰਮ ਹੈ ਇਹ ਫੈਸ਼ਨ ਹੋ ਗਿਆ ਸੀ, ਹੁਣ ਹਟ ਜੂਗਾ। ਖਾਲਸਾ ਨਹੀਂ ਸੀ, ਉਹ ਕੋਈ ਵੀ ਨਹੀਂ ਸੀ ਇਹਨਾਂ 'ਚ ਖਾਲਸਾ। ਖਾਲਸਾ ਬਹੁਤ ਬੜੀ ਗੱਲ ਹੈ। ਖਾਲਸੇ ਨੂੰ ਦਸਮ ਪਾਤਸ਼ਾਹ ਕਹਿੰਦਾ ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਤਾਂ ਪਰਮੇਸ਼ਰ ਹੈ, ਕਿਆ ਕੋਈ ਸਤਿਗੁਰ ਪੂਰਾ ਆਉਦਾ ਹੀ ਗੁਣ ਚੱਲਦਾ ਆ ਉੱਤੇ ਉਹਦਾ ਹੀ ਸੀਗਾ ਜਿਹੜਾ ਦਰਗਾਹ 'ਚ ਬੈਠਾ ਹੈ, ਜਿਹੜਾ ਪੂਰਾ ਹੈ, ਪਰਮ ਪੁਨੀਤ ਹੈ, ਉਹ ਹੈ ਖਾਲਸਾ। ਇਹ ਖਾਲਸੇ ਨੇ ਕਰਮ ਤਾਂ ਦੇਖੋ ਕੀ ਕੀਤਾ ਤੁਸੀਂ। ਹਾਂਜੀ,
ਕਈ ਦੱਤ ਸਤ ਗੋਰਖ ਦੇਵ,
ਦੱਤ ਸਤ ਗੋਰਖ ਦੇਵ, ਇਹ ਸਾਰੇ ਸਿਆਣੇ ਨੇ। ਇਹਨਾਂ ਨੂੰ ਡਿਗਰੀਆਂ ਲੋਕਾਂ ਨੇ ਦਿੱਤੀਆਂ ਨੇ, ਚਾਹੇ ਇਹਨਾਂ ਨੇ ਲੈ ਲਈਆਂ, ਨਹੀਂ ਹਟਾਏ ਵੀ ਸਾਨੂੰ ਨਾ ਕਹੋ ਇਹ ਕਹਾਇਆ ਸਭ। ਖਾਲਸਾ ਵੀ ਤਾਂ ਕਹਾਉਂਦੇ ਤੇ, ਤਾਂ ਕਹਿੰਦੇ ਤੇ ਲੋਕ ਐਵੇਂ ਕਿਵੇਂ ਕਹਿਣ ਲੱਗ ਜਾਣਗੇ, ਜਿਹੜਾ ਸੰਤ ਕਹਾਊਗਾ ਉਹ ਕਹੂ, ਤਾਂ ਕਹਿਣਗੇ। ਮਨਾ ਕਰੇ ਦੇਖਾਂ ਮੈਂ ਲਗਾਉਣ ਕਹਿੰਦੇ ਸਭ ਮਨ ਹਰਾਮੀ ਨੇ ਸਭ ਦੇ ਸੀਗੇ, ਨਾਲ ਡਿਗਰੀ ਲਾ ਲੈਣੀ ਆਪਣੀ, ਉਹ ਬੇਇੱਜ਼ਤੀ ਹੋਊਗੀ ਆਉਣ ਵਾਲੇ ਸਮੇਂ 'ਚ। ਜਿਹੜੀ ਚੋਰ ਹੈ ਜਿਹਨਾਂ ਜੇ ਚੋਰੀ ਕਰਦਾ ਕਰਦਾ, ਜੇ ਫੜਿਆ ਇਹਨਾਂ ਦਾ ਛੇਤਰ ਵੀ ਪੈਂਦੇ ਨੇ, ਫਿਰ ਛੇਤਰ ਪੈਣ ਦਾ ਹੀ ਸਮਾਂ ਰਹਿਣਾ। ਹੁਣ ਆ ਸੱਤਾ ਦੇ ਖਿਲਾਫ ਤਾਂ ਆਮ ਲੋਕ ਬੋਲਣ ਲੱਗ ਗਏ, ਜਵਾਕ ਬੋਲਣ ਲੱਗ ਗਏ ਛੋਟੇ ਛੋਟੇ, ਹੁਣ ਆਪ ਕਹਿੰਦੇ ਚੁੱਪ ਕਰਕੇ ਸੰਤ, ਹੁਣ ਆਪ ਚੁੱਪ ਕਰਕੇ ਸੰਤ ਹੁੰਦੇ ਤਾਂ ਚੁੱਪ ਕਿਉਂ ਕਰਦੇ? ਸੰਤ ਹੁੰਦੇ ਤਾਂ ਸੰਤ ਕਹਾਉਂਦੇ ਕਿਉਂ? ਅਸਲ 'ਚ ਸੰਤ ਕਹਾਉਣਾ ਹੀ ਬਨਾਰਸ ਕੇ ਠੱਗ ਕਹਾਉਣਾ ਸੀ। ਗੁਰਬਾਣੀ ਦੇ ਸੰਤਾਂ ਨੂੰ ਬਨਾਰਸ ਕੇ ਠੱਗ ਮੰਨਿਆ ਹੈ। ਕਹਾਉਂਦੇ ਤਾਂ ਹਰ ਕੇ ਸੰਤ ਕਹਾਉਂਦੇ, ਹਰ ਕੇ ਲੋਕ ਕਹਾਉਂਦੇ, ਹਰ ਕੇ ਲੋਗਾ, ਹਰ ਕਾ ਜਨ ਕਹਾਉਂਦੇ। ਜੇ ਕਹਾਉਂਦੇ ਗੁਰ ਕਾ ਸਿੱਖ ਕਹਾਉਂਦੇ, ਫਿਰ ਤਾਂ ਗੱਲ ਸੀ। ਗੁਰਮੁਖ ਨਾ ਕਹਾਉਂਦੇ, ਗੁਰਮੁਖ ਦੀ ਡਿਗਰੀ ਉੱਚੀ, ਗੁਰਮੁਖ ਨਾ ਕਹਾਉਂਦੇ। ਗੁਰਮੁਖ ਆਪਣੇ ਆਪ ਨੂੰ ਨਹੀਂ ਨਾਨਕ ਕਹਾ ਰਿਹਾ, ਨਾਨਕ ਕਹਿ ਰਿਹਾ ਗੁਰਮੁਖ ਭਗਤਾਂ ਨੂੰ, ਗੁਰਮੁਖ ਦੇ ਗੁਣ ਦੱਸ ਰਿਹਾ, ਆਪਣੇ ਆਪ ਨੂੰ ਨਹੀਂ ਕਹਾ ਰਿਹਾ। ਕਿਸੇ ਬਾਤ ਵਾਲੇ ਨੇ ਵੀ ਗੁਰੂ ਨਾਨਕ ਦੀ ਵਡਿਆਈ ਨਹੀਂ ਕੀਤੀ, ਕਿਉਂ? ਆਪ ਕਹਿ ਆਪਣੇ ਨਾਲ ਨਾਨਕ ਲਾਈ, ਨਾਨਕ ਲਾਏ ਤਾਂ ਆਪਣੀ ਵਡਿਆਈ ਕਰੇਗਾ, ਆਪਣੀ ਵਡਿਆਈ ਤਾਂ ਡਰਦਾ ਮੇਰੀ ਨਹੀਂ ਕਰੇਗਾ। ਬਹੁਤ ਗੱਲਾਂ ਸੀਗੀਆਂ ਇਹ ਨਾਨਕ ਨਾਲ ਲੋੜ ਦੀ, ਇਹ ਵੀ ਇੱਕ ਪੱਖ ਹੈ ਕਿ ਮੇਰੀ ਵਡਿਆਈ ਖੈਰ ਉਹਨਾਂ ਨੇ ਤਾਂ ਕੀ ਕਰਨੀ ਸੀ, ਪੱਕੇ ਭਾਂਡੇ ਸੀ। ਕਿ ਮੇਰੀ ਵਡਿਆਈ ਨਾ ਕਰ ਦੇਵੇ ਮੇਰਾ ਉੱਤਰਾਧਿਕਾਰੀ, ਉਹਨੂੰ ਆ ਗਿਆ ਵੀ ਤੂੰ ਨਾਨਕ ਹੈ, ਤੂੰ ਆਪਣੇ ਆਪ ਨਾਨਕ ਰੱਖੀ, ਆਪਣੀ ਵਡਿਆਈ ਤਾਂ ਕਰ ਨਹੀਂ ਸਕਦਾ, ਤਾਂ ਡਰਦਾ ਉਹਦੀ ਵੀ ਨਹੀਂ ਕਰੂ, ਉਹਦੀ ਆਪੇ ਨਹੀਂ ਆਉਣੀ, ਉਹਦੀ ਆਪੇ ਨਹੀਂ ਆਉਣੀ। ਨਾਨਕ ਦੀ ਵਡਿਆਈ ਕਰੂ, ਨਾਨਕ ਦਾ ਆਪੇ ਬਣਿਆ ਬੈਠਾ, ਆਪਣੀ ਵਡਿਆਈ ਤਾਂ ਡਰਦਾ ਨਹੀਂ ਕਰੂਗਾ। ਇਹ ਵੀ ਇੱਕ ਪੱਖ ਹੈ। ਹਾਂਜੀ,
ਮਨ ਮਨ ਮਛਿੰਦਰ ਨਹੀਂ ਲਖਤ ਭੇਵ,
ਬੁਰੀ
ਮਨ ਮਛਿੰਦਰ,
ਬੁਰੀ ਮਨ ਜਿਹੜੇ ਨੇ ਸੰਤੋਖੀ ਆਦਮੀ ਨੂੰ ਕਹਿੰਦੇ ਨੇ, ਮਨ ਮਨ ਹੈ ਨਾ ਸੰਤੋਖੀ, ਚਾਹੇ ਕਿਤੇ ਦਾ ਵੀ ਹੋਵੇ।
ਮਨ ਮਨ ਮਛਿੰਦਰ,
ਮਛਿੰਦਰ ਮਛਿੰਦਰ ਵੀ ਇੰਦਰ ਲੱਗਿਆ ਹੈ, ਮਨ ਮਨ ਔਰ ਮਛਿੰਦਰ ਕੋਈ ਗੱਲ ਹੈ। ਜਿਹੜਾ ਸੰਤੋਖ ਸੰਤੋਖੀ ਕਹਿਤਾ ਆਪਾਂ ਨੇ, ਉਹ ਕਿਸੇ ਵੀ ਧਰਮ 'ਚ ਹੋਵੇ, ਕਿਤੇ ਦਾ ਵੀ ਹੋਵੇ, ਕੋਈ
ਖਾਸ
ਇਹੋ ਜਿਹੇ ਸਾਰੇ ਸੰਸਾਰ 'ਚ ਨੇ ਲੋਕ, ਈਸਾਈਆਂ 'ਚ ਵੀ ਹੈਗੇ ਨੇ, ਨੇਕ ਆਦਮੀ ਨੇਕ ਰੀਅਤ ਆਦਮੀ ਸਾਰੇ ਹੀ ਨੇ, ਜਿੰਨੀਆਂ ਮਤਾਂ ਨੇ ਇੱਥੇ ਤੱਕ ਤਾਂ ਸਭ ਕੁ ਸਾਰੀਆਂ ਹੀ ਦਿੰਦੀਆਂ ਨੇ। ਮਨਮਨ ਮਛਿੰਦਰ ਲੱਖ ਨਾ ਹੀ ਭੇਵ,
ਨਹੀਂ ਲਖਤ ਭੇਵ,
ਨਹੀਂ ਲਖਤ ਭੇਵ, ਉਹਨਾਂ ਨੂੰ ਸਮਝ ਨਹੀਂ ਆਈ ਤੇਰੇ ਭੇਵ ਦੀ। ਆਹ ਸਾਰਾ ਕਰੈਕਟਰ ਹੈ ਜਿਹੜਾ ਤੇਰਾ, ਸਾਰੇ ਗੁਣ ਨੇ ਤੇਰੇ, ਉਹਨਾਂ ਨੂੰ ਸਮਝ ਨਹੀਂ ਆਈ। ਅਸਲ 'ਚ ਸਮਝ ਆ ਜਾਵੇ ਜੇ ਤਾਂ ਬੁਲਾਏ ਤਾਂ ਬਿਨਾਂ ਬੋਲਦੇ ਨਹੀਂ ਹੁੰਦੇ, ਉਹ ਬੋਲੇ ਨਹੀਂ ਜੇ ਬੋਲੇ ਦੱਸਦੇ ਤਾਂ ਕਹਿੰਦੇ ਉਹਨਾਂ ਨੂੰ ਭੇਵ ਲਖ ਲਿਆ, ਜਿਹੜੇ ਬੋਲੇ ਨਹੀਂ ਕਹਿਤਾ ਵੀ ਲਖ ਨਹੀਂ ਲਖਤ ਭੇਵ, ਚੁੱਪ ਨੇ ਜਿਹੜੇ। ਹਾਂ
ਬਹੁ ਭਾਂਤ ਮੰਤਰ ਮਤ ਕਹਿ ਪ੍ਰਕਾਸ਼,
ਬਹੁ ਭਾਂਤ ਮੰਤਰ ਮਤ ਕਹਿ ਪ੍ਰਕਾਸ਼, ਭਾਵੇਂ ਉਹਨਾਂ ਨੇ ਅਨੇਕਾਂ ਪ੍ਰਕਾਰ ਦੀਆਂ ਮਤਾਂ ਕਰ ਰਚ ਕੇ ਕਾਫੀ ਗਿਆਨ ਦਿੱਤਾ ਲੋਕਾਂ ਨੂੰ, ਪ੍ਰਕਾਸ਼ ਤਾਂ ਦਿੱਤਾ ਹੈ ਲੋਕਾਂ ਨੂੰ, ਗਿਆਨ ਤਾਂ ਦਿੱਤਾ ਹੈ ਜ਼ਰੂਰ ਉਹਨਾਂ ਨੇ, ਸਿਆਣੇ ਆਦਮੀ ਸੀ ਨਾ ਉਹ, ਮੱਤਾਂ ਵੀ ਉਹਨਾਂ ਨੇ ਬਣਾਈਆਂ ਨੇ, ਪਰ ਨਿਰਾਕਾਰ ਬਾਰੇ ਵੀ ਬਹੁਤਾ ਲਿਖ ਕੁਛ।
ਬਿਨ ਏਕ ਆਸ ਸਭ ਹੀ ਨਿਰਾਸ,
ਬਿਨ ਏਕ ਆਸ
ਸਭ ਹੀ ਨਿਰਾਸ,
ਸਭ ਹੀ ਨਿਰਾਸ, ਏਕ ਆਸ ਦੇ ਬਿਨਾਂ ਸਾਰੇ ਨਿਰਾਸ਼ ਸੀ। ਨਿਰਾਸ਼ ਤਾਂ ਜ਼ਰੂਰ ਉਹਨਾਂ ਨਿਰਾਸ਼ਤਾ ਦੀ ਗੱਲ ਤਾਂ ਜ਼ਰੂਰ ਕਹੀ ਹੈ, ਚੰਗੀ ਹੈ ਆਸ ਤਿਆਗ ਦਿਓ, ਪਰ ਆਸ ਇੱਕ ਰੱਖੋ ਇਹ ਨਹੀਂ ਕਹੀ ਗੱਲ, ਇਹ ਗੁਰਬਾਣੀ ਨਹੀਂ ਕਹੀ। ਜਿਹੜਾ ਦੱਤ ਹੈ ਨਾ ਇਹ ਵੀ ਨਿਰਾਸ਼ ਹੈ, ਆਸ ਵਾਲੀ ਗੱਲ ਨਹੀਂ ਹੈ ਇਹ 'ਚ,
ਏਕ ਆਸ ਵਾਲੀ।
ਹਾਂ ਏਕ ਆਸ ਰੱਖੋ ਮਨ ਮਾਹੇ, ਉਹ ਗੱਲ ਭੇਦ ਨਹੀਂ ਕਿਹਾ ਕਿਸੇ ਨੇ, ਕਿਉਂ ਜੇ ਨਿਰਾਸ਼ ਹੋਣਾ ਸੀ, ਨਿਰਾਸ਼ ਤਾਂ ਤੂੰ ਗਰਭ ਦੇ ਵਿੱਚ ਵੀ ਸੀਗਾ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਕੀ ਲਾਹਾ ਲੈ ਲਿਆ, ਉਹ ਲਾਹਾ ਤਾਂ ਲਿਆ ਜੀ, ਫਿਰ ਨਿਰਾਸ਼ ਕਾਤੇ ਹੈ, ਨਿਰਾਸ਼ ਕਾਤੇ ਹੈ, ਜਿਹੜੀ ਆਸ ਰੱਖ ਕੇ ਜਨਮ ਲਿਆ ਸੀ ਉਹ ਆਸ ਤਾਂ ਰਹਿਣੀ ਚਾਹੀਦੀ ਸੀ ਨਾ ਮਨ 'ਚ, ਉਹ ਆਸ ਰੱਖਣੀ ਚਾਹੀਦੀ ਸੀ, ਉਹ ਆਸ ਭੁੱਲ ਗਏ, ਇਸ ਕਰਕੇ ਫਿਰ ਭਗਤ ਕੋਈ ਨਹੀਂ ਕਬੂਲ ਇਹਨਾਂ 'ਚ। ਇਹ ਆਸ ਗੁਰਬਾਣੀ ਨਹੀਂ ਦੱਸੀ ਹੈ, ਇੱਕ ਆਸ ਰੱਖੋ ਮਨ ਮਾਹੇ, ਜਿਹੜੇ ਸੰਨਿਆਸ ਹੈ, ਸੰਨਿਆਸ ਹੈ ਨਾ ਚਲਾਇਆ ਦੱਤ ਨੇ, ਉਹ ਆਸਾਂ ਦਾ ਤਿਆਗਣ ਦੀ ਗੱਲ ਹੈ, ਆਸ ਰੱਖਣ ਵਾਲੀ ਗੱਲ ਨਹੀਂ ਹੈ ਚਾਹੀਦੀ। ਆਹ ਕਵੀ ਹੈ ਦੱਤ 'ਚ, ਦੱਤ ਦੀ ਕਵੀ ਦੱਸ ਰਹੇ ਨੇ, ਅਜੋ ਦੱਤ ਕਬੂਲ ਨਹੀਂ ਹੈ ਦਰਗਾਹ 'ਚ, ਤਾਂ ਕਿਹਾ ਮੁਕਤ ਨਹੀਂ ਹੋਣੀ ਦੱਤ, ਅਗਲਾ ਜਨਮ ਲੈਣਾ ਪਊ, ਫੁੱਲ ਸਟਾਪ ਨਹੀਂ ਲੱਗਣਾ ਤੇਰਾ ਅਗਲੇ ਜਨਮ 'ਤੇ, ਫੁੱਲ ਸਟਾਪ ਨਹੀਂ, ਮੁਕਤੀ ਵਾਲੇ 'ਤੇ ਵੀ ਫੁੱਲ ਸਟਾਪ ਨਹੀਂ ਹੈਗਾ, ਇਹ ਵੀ ਗੱਲ ਹੈ, ਮੁਕਤੀ ਵਾਲੇ 'ਤੇ ਫੁੱਲ ਸਟਾਪ ਨਹੀਂ ਹੈ, ਇੱਕ ਜਨਮ ਲੈ ਸਕਦਾ ਮੁਕਤੀ ਵਾਲਾ ਜੇ ਉਹ ਚਾਹੁੰਦਾ ਵੀ ਮੈਂ ਕੋਈ ਦੱਸ ਕੇ ਜਾਣੇ, ਮੁਕਤ ਨਾ ਜਾਣੇ ਕੋਇਲਾ ਇੱਥੇ ਕੌਣ ਜਾਣੂਗਾ ਮੁਕਤ ਹੋ ਗਿਆ, ਜਿੰਨਾ ਚਿਰ ਮੁਕਤੀ ਦੀ ਵਿਧੀ ਨਹੀਂ ਦੱਸ ਕੇ ਜਾਂਦਾ, ਮੁਕਤੀ ਲੋਕਾਂ ਨੇ ਨਹੀਂ ਮੰਨਣੀ, ਸਬੂਤ ਨਹੀਂ ਹੈ ਛੱਡ ਕੇ ਜਾਂਦਾ, ਸਬੂਤ ਛੱਡ ਕੇ ਇੱਥੇ ਜਿੰਨਾ ਚਿਰ ਗਿਆ ਨਹੀਂ ਕੌਣ ਮੰਨੂਗਾ ਗੱਲ, ਫਿਰ ਤਾਂ ਸਾਰੇ ਹੀ ਮੁਕਤ ਨੇ, ਜਿਹੜਾ ਮਰ ਗਿਆ ਮੁਕਤ ਹੈ, ਮੁਕਤ ਨਾ ਜਾਣੇ ਕੋਇਲਾ ਵਾਲਾ, ਸਬੂਤ ਛੱਡ ਕੇ ਜਾਓ, ਮੁਕਤੀ ਦੀ ਵਿਧੀ ਦੱਸ ਕੇ ਜਾਓ, ਜਿਹੜਾ ਵਿਧੀ ਦੱਸ ਕੇ ਜਾਂਦਾ ਮੁਕਤ ਹੈ, ਸੰਸਾਰ ਉਹਨੂੰ ਮੰਨ ਲੂਗਾ, ਉਹ ਚਾਹੇ ਮੁਕਤ ਵੀ ਹੈ, ਸੰਸਾਰ ਨੇ ਨਹੀਂ ਮੰਨਣਾ ਹੈਗਾ।
ਹਾਂ ਨੇਤ ਨੇਤ ਭਾਗਤ ਨਿਗਮ ਕਰਤਾਰ ਸਰਬ ਕਾਰਨ ਅਗੰਮ,
ਜਿਹਨੂੰ ਬੇਅੰਤ ਬੇਅੰਤ ਨਿਗਮ ਵੇਦ, ਜਿਹੜੇ ਵੇਦ ਨੇ ਨਾ ਵੇਦ ਗਿਆਨਵਾਨ ਨੂੰ ਕਹਿੰਦੇ ਨੇ ਅਸਲ ਦੇ ਵਿੱਚ, ਨਿਗਮ ਉਹ ਚਾਰਾਂ ਵੇਦਾਂ ਦੀ ਗੱਲ ਨਹੀਂ ਹੈਗੀ, ਚਾਰਾਂ ਵੇਦਾਂ 'ਚ
ਭਾਗਤ ਲਭਜੈ ਭਾਗਤ ਨਿਗਮ,
ਵੇਦ ਅਸਲ ਦੇ ਵਿੱਚ ਜਿਹੜਾ ਹੈ ਨਾ ਅੰਤਰਾਤਮਾ, ਉਹਨੂੰ ਵੇਦ ਕਿਹਾ ਹੋਇਆ, ਉਹਦੀ ਆਵਾਜ਼ ਹੈ ਜਿਹੜੀ ਲਿਖੀ ਹੈ ਗ੍ਰੰਥ, ਉਹਨੂੰ ਵੇਦ ਕਹਿਤਾ, ਸਮਝਿਆ ਨੀ, ਜਿਹੜੀ ਉਹਨਾਂ ਦੇ ਲਫ਼ਜ਼ ਨੇ ਨਾ ਉਹਨਾਂ ਦੀ ਗੱਲ ਦੱਸੀ ਹੋਈ ਲਿਖੀ ਹੈ ਉਹਨੂੰ ਵੇਦ ਕਿਹਾ ਹੋਇਆ, ਬਾਅਦ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਨੂੰ ਵੀ ਕਹਿਤਾ, ਗੁਰੂ ਗਿਆਨ ਨੂੰ ਵੀ ਕਹਿਤਾ, ਗੁਰੂ ਅਸਲ ਦੇ ਵਿੱਚ ਚੇਤਨ ਵੀ, ਇੱਕ ਜਲ ਗੁਰੂ ਹੈ, ਇੱਕ ਚੇਤਨ ਗੁਰੂ ਹੈ, ਗਿਆਨ ਜਲ ਗੁਰੂ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਚੇਤਨ ਹੈ, ਉਹਦਾ ਭੋਜਨ ਜੜ ਹੈ, ਸੰਸਾਰ 'ਚ ਜੜ ਗੁਰੂ ਹੁੰਦਾ ਭੋਜਨ, ਉਹੀ ਸਾਡੀ ਪਕੜ 'ਚ ਹੈ, ਗਿਆਨ ਇੰਦਰੀਆਂ ਦੀ ਪਕੜ, ਜੜ ਗੁਰੂ ਹੁੰਦਾ ਚੇਤਨ ਨਹੀਂ ਹੁੰਦਾ, ਸਾਡੇ ਕੋਲ ਜਿਹੜੇ ਗਿਆਨ ਇੰਦਰੀਆਂ ਨੇ ਉਹ ਜੜ ਦੀ ਪਕੜ ਕਰਦੇ ਨੇ, ਚੇਤਨ ਦੀ ਪਕੜ ਨਹੀਂ ਕਰ ਸਕਦੇ ਉਹ, ਚੇਤਨ ਤਾਂ ਆਪ ਹੈ ਉਹ, ਪਕੜਨ ਵਾਲੇ ਚੇਤਨ। ਉਹ ਕੀ ਹੈ? ਉਹ ਗਿਆਨ ਗੁਰੂ ਹੈ। ਗਿਆਨ ਗੁਰੂ ਜੜ ਹੈ, ਭੋਜਨ ਹੈ ਕਿਹਦਾ? ਚੇਤਨ ਦਾ। ਭੋਜਨ ਕੀ ਹੈ? ਭੋਜਨ ਜਗਾਉਂਦਾ, ਉਹਨੂੰ ਜਗਾਉਂਦਾ ਹੈ ਉਹ, ਬਸ ਜਾਗਰਤ ਕਰਦਾ ਉਹਨੂੰ।
ਜੈ ਨੇਤ ਨੇਤ ਭਾਗਤ ਨਿਗਮ,
ਜਿਹਨੂੰ ਜਿਹਨੂੰ ਨਿਗਮ, ਜਿਹਨੂੰ ਅੰਤਰ ਆਤਮਾ, ਜਿਹਨੂੰ ਜਿਹੜੇ ਇੰਦਰ, ਜਿਹੜੇ ਇੰਦਰ ਨੇ ਨਾ ਦੇਵਤਿਆਂ ਨੂੰ ਸਿੱਖਿਆ ਦੇਣ ਵਾਲੇ, ਜਿਹੜੇ ਵਾਕਈ ਹਰ ਕੇ ਸੰਤ ਮੰਨਦੇ ਨੇ ਆਪਣੇ ਆਪ, ਇਮਾਨਦਾਰ ਲੋਕ ਨੇ, ਸੰਤੋਖੀ ਨੇ, ਲੋਭੀ ਨਹੀਂ, ਕ੍ਰੋਧੀ ਨਹੀਂ, ਪਰ ਹੰਕਾਰੀ ਨਹੀਂ, ਵੈਰ ਵਿਰੋਧ ਤੋਂ ਵੀ ਰਹਿਤ ਨੇ, ਸਾਰੇ ਹੀ ਗੁਣ ਨੇ। ਉਹ ਬੇਅੰਤ ਬੇਅੰਤ ਕਹਿੰਦੇ ਨੇ ਉਹਨੂੰ। ਦੂਏ ਤਾਂ ਉੱਤੋਂ ਉੱਤੋਂ ਕਹਿੰਦੇ ਨੇ, ਉਹਨਾਂ ਦੇ ਮਨ 'ਚ ਹੋਰ ਹੈ, ਮੁੱਖ 'ਚ ਹੋਰ ਹੈ। ਉਹ ਇਹ ਨਹੀਂ ਕਹਿੰਦੇ ਵੀ ਸਾਡੇ 'ਚ ਕੋਈ ਕਰਾਮਾਤ ਹੈ, ਸਾਡੇ 'ਚ ਕੋਈ ਸ਼ਕਤੀ, ਉਹ ਨਹੀਂ ਕਹਿੰਦੇ। ਇਮਾਨਦਾਰੀ ਨਾਲ ਗੁਰਮਤ ਦਾ ਪ੍ਰਚਾਰ ਕਰਦੇ ਨੇ ਉਹ, ਗੁਰਮਤ ਦੀਆਂ ਗੱਲਾਂ ਨੂੰ ਬੋਲਦੇ ਨੇ, ਭਾਵੇਂ ਇਹਦੇ ਗੁੱਝੇ ਭੇਦਾਂ ਨੂੰ ਨਹੀਂ ਜਾਣਦੇ। ਗੁੱਝੇ ਭੇਦ ਨੇ ਜਿਹੜੇ, ਉਹਨੂੰ ਭਾਸ਼ਾ ਨੂੰ ਪੂਰੀ ਉਹਨਾਂ ਦੀ ਪਕੜ ਨਹੀਂ ਹੁੰਦੀ, ਪਰ ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਉਹ ਜਾਣਦੇ ਨੇ, ਉਹ 'ਤੇ ਪਹਿਰਾ ਦਿੰਦੇ ਨੇ ਇਮਾਨਦਾਰੀ ਨਾਲ। ਹਾਂਜੀ,
ਕਰਤਾਰ ਸਰਬ ਕਾਰਨ ਅਗਮ,
ਪਰ ਉਹ ਇਹ ਕਹਿੰਦੇ ਨੇ ਵੀ ਕਰਤਾਰ ਜਿਹੜਾ ਹੈਗਾ ਭਾਈ, ਉਹ ਮਨੁੱਖੀ ਬੁੱਧੀ ਤੋਂ ਪਰੇ ਹੈ। ਸਾਡੇ ਕੋਲ ਵੀ ਅਜੇ ਮਨੁੱਖੀ ਬੁੱਧੀ ਹੈ, ਸਾਤੇ ਵੀ ਪਰੇ ਹੀ ਹੈ, ਵਿਵੇਕ ਬੁੱਧੀ ਅਜੇ ਸਾਨੂੰ ਨਹੀਂ ਮਿਲੀ, ਨਾਮ ਸਾਨੂੰ ਨਹੀਂ ਮਿਲਿਆ, ਨਾ ਮਿਲ ਜੂਗਾ ਸਾਨੂੰ ਸਮਝ ਆਊਗੀ।
ਹਾਂ,
ਸਰਬ ਕਾਰਨ ਕਰਤਾਰ ਸਰਬ ਕਾਰਨ ਅਗੰਮ,
ਸਾਰੇ ਕਾਰਨਾਂ ਕਰਕੇ ਮਨੁੱਖੀ ਬੁੱਧੀ ਤੇ ਪਰੇ ਹੈ। ਮਨੁੱਖੀ ਬੁੱਧੀ ਨਹੀਂ ਸਮਝ ਸਕਦੀ ਕਰਤਾਰ ਨੂੰ, ਮਨੁੱਖੀ ਬੁੱਧੀ ਤੋਂ ਪਰੇ, ਵਿਵੇਕ ਬੁੱਧੀ ਦੀ ਪਕੜ 'ਚ ਹੈ। ਜਦ ਵਿਵੇਕ ਬੁੱਧੀ ਹੈ, ਬੁੱਧ ਬਦਲਦੀ ਹੈ ਨਾ, ਫਿਰ ਸਿੱਧ ਪਾਈ ਹੈ, ਫਿਰ ਸਮਝ ਆਈ ਹੈ ਉਹਦੀ, ਫਿਰ ਸਮਝ ਆਈ, ਸਮਝ ਆਉਣੀ ਹੀ ਦਰਸ਼ਨ ਹੈ ਉਹਦਾ। ਕਰਤਾਰ ਦਾ ਸਮਝ ਆ ਜਾਣੀ ਹੀ ਕਰਤਾਰ ਦਾ ਦਰਸ਼ਨ ਹੈ।
ਜੈ ਲਖਤ ਕੋਈ ਨਹੀਂ ਕੌਮ ਜਾਤ,
ਇਹ ਵੀ ਨਹੀਂ ਜਿਹੜਾ ਜਿਹਦੀ ਜਾਤ ਨਹੀਂ ਕਿਸੇ ਨੇ ਅੱਜ, ਜਾਤ ਸਰੀਰ ਦੇ ਸਰੂਪ ਨਹੀਂ ਦੇਖਿਆ ਕਿਸੇ ਨੇ ਅੱਜ ਤੱਕ। ਇਹ ਗੱਲ ਵੀ ਮੰਨਦੇ ਹਾਂ, ਦੱਤਾਤਰੇ ਦੇ ਮੂੰਹੋਂ ਗੱਲ ਕਹਾਈ ਹੋਈ ਹੈ, ਪਰ ਮੂਰਤੀਆਂ ਵੀ ਬਣਾਈ ਬੈਠੇ ਹਾਂ, ਜਾਤ ਮੂਰਤੀ ਜਾਤ ਹੀ ਹੁੰਦੀ ਹੈ ਨਾ, ਇਹ ਜੋ ਦਰਸ਼ਨ ਹੋਣ ਅਤੇ ਉਹ ਤਾਂ ਪਹਿਲਾਂ ਦੀ ਚੱਲਦੀ ਹੈ। ਦੱਤਾਤਰੇ ਤਾਂ ਬਹੁਤ ਪਹਿਲਾਂ ਦਾ ਅਵਤਾਰ ਹੈ, ਜਾਂ ਸਾਡੇ ਕੋਲ ਆਹ ਦੱਤਾਤਰੇ ਦਾ ਸਤੋਤਰ ਪਿਆ ਹੈ, ਸੀਗਾ ਜਿਹੜਾ ਦਸਮ ਪਾਤਸ਼ਾਹ ਨੇ ਇੱਥੇ ਲਿਖਿਆ ਹੈ, ਕਿਉਂ ਇਹ ਸੁੱਤੇ ਪਏ ਤੇ ਜਿਹੜੇ ਐਡੇ ਐਡੇ ਬੈਠੇ ਨੇ ਸੰਤ, ਐਡੇ ਐਡੇ ਮੰਦਰ ਬਣਾਏ ਨੇ, ਐਡੇ ਐਡੇ ਗ੍ਰੰਥ ਪਏ ਨੇ ਕਾਸ਼ੀ 'ਚ, ਉਹਨਾਂ ਨੇ ਗੱਲਾਂ ਕਿਉਂ ਲਿਖੋਈਆਂ ਨੇ? ਅਜੇ ਜਵਾਬ ਉਹਨਾਂ ਨੇ ਦੇਣੇ, ਉਹ ਜਵਾਬ ਦੇਣਗੇ, ਅੱਜ ਦੇਣਾ ਪਊਗਾ। ਇੰਟੈਲੀਜੈਂਟ ਜਿਹੜੀ ਦੁਨੀਆ ਵਰਲਡ ਹੈ ਨਾ, ਵਰਲਡ ਦੀ ਜਿੰਨੀ ਇੰਟੈਲੀਜੈਂਟ ਇੰਟੈਲੀਜੈਂਸੀ ਹੈ, ਸਿਆਣੇ ਬੰਦੇ ਨੇ ਵਰਲਡ ਦੇ, ਉਹਨਾਂ ਨੂੰ ਜਵਾਬ ਦੇਣਗੇ ਵੀ ਇਹ ਪਖੰਡਵਾਦ ਤੁਸੀਂ ਕਿਉਂ ਚਲਾਇਆ, ਜਾਂ ਆਹ ਕੁਛ ਪਿਆ ਸੀ ਤੁਹਾਡੇ ਕੋਲ, ਧੋਖਾ ਕਿਉਂ ਕੀਤਾ ਤੁਸੀਂ ਦੁਨੀਆ ਨਾਲ, ਕਪਟ ਕਿਉਂ ਕਰਦੇ, ਕਰ ਵੀ ਰਹੇ ਹੋ, ਹੁਣ ਵੀ ਕਰ ਰਹੇ ਹੋ, ਕਰਦੇ ਹੀ ਚਲੇ ਆਏ ਹੋ, ਕਿਉਂ ਕਰਦੇ ਚਲੇ ਆਏ ਹੋ? ਹਾਂਜੀ,
ਜੈ ਨਾਹੇ ਪਿਤਾ ਪ੍ਰਿਤ ਤਾਤ ਮਾਤ,
ਜਦ ਤੁਸੀਂ ਕਹਿੰਦੇ ਹੋ ਇਹ ਮੰਨਦੇ ਹੋ, ਜਿਹਦਾ ਕੋਈ ਭਾਈ ਨਹੀਂ ਹੈ, ਬਾ ਨਹੀਂ ਹੈ, ਪਿਓ ਨਹੀਂ ਹੈ, ਅਤੇ ਟੱਬਰੇ ਨਹੀਂ ਹੈ, ਜਨਮੇ ਹੀ ਨਹੀਂ ਉਹ, ਇੱਕ ਪਾਸੇ ਤਾਂ ਇਹ ਮੰਨਦੇ ਹੋ, ਮੰਨਿਆ ਹੋਇਆ ਸਾਰੇ ਗ੍ਰੰਥਾਂ 'ਚ। ਹਾਂ,
ਜਾਨੀ ਨਾ ਜਾਤ ਜਹ ਰੰਗ ਰੂਪ,
ਜਿਹਦਾ ਰੰਗ ਰੂਪ ਹੀ ਨਹੀਂ ਜਾਣਿਆ ਜਾ ਸਕਦਾ, ਇਹ ਵੀ ਉਹ ਕਹਿ ਰਿਹਾ, ਦੱਤਾਤਰੇ ਕਹਿ ਰਿਹਾ, ਅਤੇ ਰੰਗ ਰੂਪ ਵਾਲੇ ਬਣਾਈ ਵੀ ਬੈਠੇ ਹੋ ਤੁਸੀਂ ਮੂਰਤੀਆਂ, ਬੁੱਲੀ ਜਾਂਦੇ ਹੋ ਉਹਨੂੰ, ਜਿਹੜੇ ਪੈਦਾ ਹੋਏ ਨੇ, ਮਾਂ ਵੀ ਸੀ, ਪਿਓ ਵੀ ਸੀ, ਰਾਮ ਚੰਦਰ ਦਾ, ਕ੍ਰਿਸ਼ਨ ਦਾ, ਹੋਰ ਦੇ ਦੱਤਾਤਰੇ ਦਾ ਵੀ, ਗੁਰੂ ਨਾਨਕ ਦਾ ਵੀ। ਫਿਰ ਤੁਸੀਂ ਉਹ ਬਰਾਬਰੀ ਜਿਹੜੇ ਲੋਕ ਕਰੀ ਜਾਂਦੇ ਨੇ, ਉਹ ਮਹਾਂ ਸ਼ਰਾਰਤੀ ਸੀਗੇ ਜਿਹਨਾਂ ਲੋਕਾਂ ਨੇ ਨਾਨਕ ਗੁਰੂ ਨੂੰ ਇਨਕਾਰ ਸਾਬਤ ਕੀਤਾ ਹੈ, ਦਰਸ਼ਨ ਹੋਏ ਨੇ ਹੋਏ ਨੇ। ਇਹ ਬਹੁਤ ਹੀ ਸ਼ਾਤਰ ਲੋਕ ਸੀਗੇ, ਏਜੰਟ ਸੀ ਕਿਸੇ ਉਸ ਸੰਸਥਾ ਦੇ ਜਿਹਨੂੰ ਗੁਰਮਤਿ ਬਿਲਕੁਲ ਹੀ ਬਰਦਾਸ਼ਤ ਨਹੀਂ ਹੈ। ਇਹਦੀ ਜੜ ਕਿਵੇਂ ਪੱਟਣੀ ਹੈ? ਅਸੀਂ ਜਿਹੜੇ ਇਸ ਤਾਕ 'ਚ ਬੈਠੇ ਨੇ ਉਹਨਾਂ ਦੇ ਏਜੰਟ ਸੀ ਉਹ, ਚਾਹੇ ਉਹ ਸਿੱਖ ਬਣ ਕੇ ਸਾਡੇ 'ਚ ਆ ਗਏ ਸੀ, ਭੇਖ ਬਦਲ ਕੇ ਫੜੇ ਗਏ, ਫੜੇ ਜਾਣੇ ਨੇ ਉਹਨਾਂ ਦੇ ਡੇਰੇ ਸਾਰੇ ਫੜੇ ਜਾਣੇ ਨੇ।
ਸ਼ਾਹਾਨ ਸ਼ਾਹੇ ਭੂਪਾਨ ਭੂਪ,
ਸ਼ਾਹਾਨ ਸ਼ਾਹੇ ਜਿਹੜੇ ਗਿਆਨਵਾਨ ਨੇ, ਉਹ ਸ਼ਾਹ ਹੁੰਦੇ ਨੇ, ਜਿਹੜਾ ਕਿਸੇ ਨੂੰ ਗਿਆਨ ਦਿੰਦਾ ਨਾ, ਨਾਮ ਧਨ ਗਿਆਨ ਧਨ, ਉਹ ਸ਼ਾਹ ਹੁੰਦਾ। ਜਿਹੜਾ ਉਹਨਾਂ ਨੂੰ ਵੀ ਗਿਆਨ ਦੇਣ ਵਾਲਾ ਸ਼ਾਹਨ ਸ਼ਾਹ ਉਹ ਹੈ।
ਭੂਪਾਨ ਭੂਪ
ਜਿਹੜੇ ਰਾਜੇ ਨੇ ਉਹਨਾਂ ਦਾ ਰਾਜਾ ਹੈ, ਰਾਜੇ ਨੇ ਜਿਹੜੇ ਜਿਹਨਾਂ ਦਾ ਕਾਫੀ ਦਾਇਰਾ ਵੱਡਾ ਹੈ। ਸ਼ਾਹ ਦਾ ਸ਼ਾਹ ਛੋਟਾ ਹੁੰਦਾ, ਰਾਜਾ ਵੱਡਾ ਹੁੰਦਾ। ਆ ਜਿਹੜੀਆਂ ਮੱਤਾਂ ਨੇ ਜਿਹਨਾਂ ਨੇ ਘੜੀਆਂ ਨੇ, ਉਹ ਰਾਜੇ ਸੀ। ਜਿਹੜੇ ਮੰਨਣ ਵਾਲੇ ਨੇ ਸੰਤ ਨੇ, ਉਹ ਸ਼ਾਹ ਨੇ, ਛੋਟੇ ਨੇ। ਸ਼ਾਹਨ ਸ਼ਾਹ
ਭੂਪਾਨ ਭੂਪ,
ਭੂਪਾਨ ਭੂਪ ਉਹ ਪਰ ਜਿਹੜਾ ਹੈਗਾ ਕਰਤਾ ਪੁਰਖ ਹੈ, ਉਹ ਸ਼ਾਹਾਂ ਦਾ ਸ਼ਾਹ ਹੈ। ਭੂਪਾਂ ਦਾ ਵੀ ਜਾਂ ਭੂਪ ਹੈ, ਸ਼ਾਹਾਂ ਦਾ ਸ਼ਾਹ ਤਾਂ ਆਪੇ ਹੁਣ, ਜਾਂ ਭੂਪਾਂ ਦਾ ਵੀ ਭੂਪ ਹੈ, ਸ਼ਾਹਾਂ ਦਾ ਸ਼ਾਹ ਤਾਂ ਖੁੱਲ੍ਹ ਹੀ।
ਜੈ ਵਰਨ ਜਾਤ ਨਹੀਂ ਕਿਤ ਅਨੰਤ,
ਵਰਨ ਨਹੀਂ ਜਾਤ ਨਹੀਂ, ਔਰ ਕਦੇ ਉਹਦਾ ਉਹਦੀ ਕਿਰਤ ਹੈ ਜਿਹੜੀ ਕਿਰਤ ਹੈ, ਕਿਤ ਹੈ, ਕਿਰਤ ਅਨੰਤ ਹੈ, ਕਿਤ ਨਹੀਂ ਅਨੰਤ, ਰਾਰਾ ਪੈਰ ਛੋਣ ਜਿਹੜੀ ਕਿਰਤ ਹੈ ਨਾ, ਉਹਨੇ ਆਹ ਰਚਨਾ ਕਿੱਥੇ ਤੱਕ ਹੈ ਨਹੀਂ ਦੱਸੀ ਜਾ ਸਕਦੀ। ਅਨੰਤ ਦਾ ਮਤਲਬ ਕਿੰਨੀ ਹੈ ਨਹੀਂ ਦੱਸੀ ਜਾ ਸਕਦੀ, ਅਸੀਂ ਨਹੀਂ ਦੱਸ, ਸਾਡੇ ਵਾਸਤੇ ਅਨੰਤ ਆ।
ਆਦਿ ਊ ਅਪਾਰ ਨਿਰਵਿਖ ਬੇਅੰਤ,
ਆਦਿ ਤੋਂ ਲੈ ਕੇ
ਆਦਿ ਊ ਅਪਾਰ,
ਆਦਿ ਤੋਂ ਹੀ ਉਹਨੂੰ ਅਪਾਰ ਮੰਨਿਆ ਜਾਂਦਾ ਹੈ, ਪਹਿਲਾਂ ਤੋਂ ਹੀ। ਇਹ ਨਹੀਂ ਵੀ ਕਹਿਣ ਲੱਗੇ ਨੇ ਅਪਾਰ, ਪਹਿਲਾਂ ਤੋਂ ਹੀ ਅਪਾਰ ਮੰਨਿਆ ਜਾਂਦਾ, ਸਰਵ ਵਿਆਪੀ ਮੰਨਿਆ ਜਾਂਦਾ।
ਨਿਰਵਿਖ ਬੇਅੰਤ,
ਨਿਰਵਿਖ ਮਾਇਆ ਤੋਂ ਰਹਿਤ ਹੈ, ਔਰ ਬੇਅੰਤ ਹੈ, ਕਿਤੇ ਅੰਤ ਨਹੀਂ ਹੈ। ਜੋਤ ਦੇ ਉੱਤੇ ਗੱਲ ਹੈ, ਜੋਤ ਬੇਅੰਤ ਹੈ, ਜੋਤ ਨਿਰਵਿਖ ਹੈ, ਮਾਇਆ ਤੋਂ ਪਰੇ ਹੈ, ਪਿੱਖਿਆ ਤੋਂ ਪਰੇ ਹੈ, ਉਗਣਾ ਤੋਂ ਪਰੇ ਹੈ, ਉਹੀ ਬੇਅੰਤ ਹੈ, ਅੰਤ ਤੋਂ ਰਹਿਤ ਹੈ। ਹਾਂਜੀ।
ਵਰਨੀ ਨਾ ਜਾਹੇ ਜਿਹੈ ਰੰਗ ਰੇਖ,
ਰੰਗ ਰੇਖ ਉਹਦੀ ਉਹਦੀ ਬਣਨੀ ਜਾ ਸਕਦੀ ਜਿਹੜੀ ਜੋਤ ਹੈ, ਸਰੀਰ ਦੀ ਤਾਂ ਬਣਨੀ ਜਾ ਸਕਦੀ ਹੈ, ਜਿਹੜੀ ਅੰਦਰਲੀ ਜੋਤ ਹੈ ਉਹਦਾ ਨਹੀਂ। ਗਿਆਨ ਦੇ ਦੀਵੇ ਦੀ ਫੋਟੋ ਬਣਾ ਕੇ ਦਿਖਾਓ। ਚਲੋ ਗਿਆਨ ਨੂੰ ਤਾਂ ਅਸੀਂ ਜੜ ਵੀ ਮੰਨ ਲਿਆ, ਫਿਰ ਵੀ ਉਹਦੀ ਦੀਵਾ ਗਿਆਨ ਦਾ ਥੀ ਲੜਾ ਕੇ ਦਿਖਾਓ, ਕਿਹਾ ਜਾਊਗਾ? ਗਿਆਨ ਦੀ ਉਹ ਰੂਪ ਰੇਖ ਨਹੀਂ, ਜਿਹਦਾ ਗਿਆਨ ਹੈ ਉਹਦੀ ਕਿਵੇਂ ਰੂਪ ਰੇਖ ਹੋਜੂ? ਹਾਂਜੀ।
ਅਤਿ ਬੁੱਧ ਅਨੰਤ ਅਤ ਬਲ ਅਭੇਖ,
ਅਤ ਬੁੱਧ, ਅਤ ਬੁੱਧ
ਅਨੰਤ, ਅਨੰਤ ਅਤ ਬਲ ਅਭੇਖ,
ਅਤ ਬੁੱਧ ਹੈ, ਅਨੰਤ ਹੈ, ਅੰਤ ਵਿਹੀਨ, ਅੰਤ ਵਿਹੀਨ ਅਨਾਤਮਾ, ਅਤ ਬਲ,
ਅਤਿ ਬਲ,
ਬਲ ਬਲ ਕਿੰਨਾ,
ਅਤਿ ਬਲ,
ਬਲ ਨਹੀਂ ਦੱਸਿਆ ਜਾ ਸਕਦਾ। ਦੇਖੋ ਧਰਤੀ ਵੀ ਘੁੰਮਦੀ ਹੈ ਦੋ ਪਾਸਿਆਂ ਨੂੰ, ਕੌਣ ਘੁੰਮਾਉਂਦਾ? ਉਹਦਾ ਬਲ ਘੁੰਮਾਉਂਦਾ, ਕਿਹਦੇ ਆਸਰੇ ਖੜੀ ਹੈ? ਉਹਦੇ ਬਲ ਦੇ ਆਸਰੇ ਖੜੀ ਹੈ। ਹੋਰ ਸਾਰੇ ਬ੍ਰਹਿਮੰਡ ਦੇ ਵਿੱਚ ਸਟਾਰ ਦੇ ਨਾਲ ਘੁੰਮਦੇ ਨੇ, ਕਿਹਦੇ ਸ਼ਕਤੀ ਨਾਲ ਘੁੰਮਦੇ ਨੇ? ਉਹਦੀ ਨਾਲ। ਕਿੰਨਾ ਕੁ ਬਲ ਦੱਸੀਏ, ਕਿੰਨੀ ਹਾਰਸ ਪਾਵਰ ਦੱਸੀਏ? ਬਾਤ ਬਲ ਕਹਿਤਾ,
ਅਭੇਖ,
ਅਭੇਖ ਹੈ। ਦੇਖੋ ਭੇਖ ਦੇ ਬਿਨਾਂ ਵੀ ਇੰਨਾ ਬਲ ਹੈ ਉਹਦਾ, ਸਾਡਾ ਤਾਂ ਕਿਸੇ ਦਾ ਭੇਖ ਨਾਲੇ ਹਾਥੀ ਹੈ, ਉਹਦਾ ਭੇਖ ਹੈ, ਕੋਈ ਸਰੀਰ ਹੈ ਤਾਂ ਬਲ ਹੈ। ਉਹ ਭੇਖ ਵਾਲਾ ਬਲ ਹੈ, ਬੁੱਧ ਬਲ ਹੈ, ਉਹਦੀ ਇੱਛਾ ਸ਼ਕਤੀ ਹੈ ਇਹ। ਕੋਈ ਬਲ ਇਹ ਨਾ ਸਮਝ ਲਵੇ ਵੀ ਸਰੀਰ ਹੈ ਉਹਦਾ, ਉਹਦਾ ਬਲ ਹੈ, ਉਹਦੀ ਇੱਛਾ ਸ਼ਕਤੀ ਹੈ, ਇੱਛਾ ਹੀ ਉਹਦੀ ਸ਼ਕਤੀ ਹੈ, ਜਿਹੜੀ ਉਹਦੀ ਇੱਛਾ ਹੈ ਨਾ, ਉਹਦਾ ਪਲ, ਉਹੀ ਸ਼ਕਤੀ ਹੈ ਉਹਦੀ, ਜੋ ਚਾਹੁੰਦਾ ਜਿਵੇਂ ਚਾਹੁੰਦਾ ਉਵੇਂ ਹੋਈ ਜਾਂਦਾ।
ਅਣਖੰਡ ਚਿੱਤ ਵਿਕਾਰ ਰੂਪ,
ਉਹਦਾ
ਅਣਖੰਡ ਚਿੱਤ,
ਉਹਦਾ ਚਿੱਤ ਖੰਡਿਤ ਨਹੀਂ ਹੈ, ਉਹਦਾ ਮਨ ਵੱਖਰਾ ਨਹੀਂ ਹੈ ਚੇਤਨਾ, ਅਨਖੰਡ ਚੇਤਨਾ ਮਤਲਬ ਹੈ ਦੁਚਿੱਤੀ ਨਹੀਂ ਕਦੇ ਹੁੰਦੀ ਉਹਦੇ ਅੰਦਰ। ਜਿੱਥੇ ਦੁਚਿੱਤੀ ਹੋਊ ਉੱਥੇ ਐਕਸੀਡੈਂਟ ਹੋ ਜੂਗਾ, ਦੁਚਿੱਤੀ ਨਾਲ ਤਾਂ ਐਕਸੀਡੈਂਟ ਹੋ ਜੂ ਸਾਰੇ ਸੰਸਾਰ ਦਾ। ਜੋ ਫੈਸਲਾ ਲਿਆ ਇੱਕੋ ਵਾਰ ਲੈਣਾ, ਦੁਬਾਰਾ ਬਦਲਣਾ ਹੀ ਨਹੀਂ। ਦੁਚਿੱਤੀ 'ਚ ਕੋਈ ਫੈਸਲਾ ਨਹੀਂ ਲਿਆ ਹੋਇਆ, ਫੈਸਲੇ ਤੋਂ ਬਾਅਦ ਵੀ ਦੁਚਿੱਤੀ ਨਹੀਂ ਹੈ। ਕਦੇ ਮਨ 'ਚ ਆਇਆ ਹੀ ਨਹੀਂ ਵੀ ਆਹ ਕੁਛ ਜਿਵੇਂ ਹੋ ਰਿਹਾ ਹੁਣ
ਗਲਤ ਹੋ ਗਿਆ,
ਵੀ ਇਹ ਗਲਤ ਹੋ ਗਿਆ ਨਹੀਂ ਹੋ ਗਿਆ, ਨਹੀਂ ਅਣਖੰਡ ਜਿਹੜਾ ਚਿੱਤ ਹੈ
ਅਭਿਕਾਰ ਰੂਪ,
ਕਿਉਂਕਿ ਰੂਪ ਵਿਕਾਰਾਂ ਤੋਂ ਰਹਿਤ ਹਨ, ਵਿਕਾਰ ਇਹ ਖੰਡਿਤ ਕਰਦੇ ਨੇ। ਲੋਭ ਖੰਡਿਤ ਕਰਦਾ, ਮੋਹ ਖੰਡਿਤ ਕਰਦਾ, ਅਹੰਕਾਰ ਖੰਡਿਤ, ਅਭਿਕਾਰ ਰੂਪ ਹੈ ਖੰਡਿਤ ਹੁੰਦਾ ਹੀ।
ਦੇਵਾਨ ਦੇਵ ਮਹਿਮਾ ਅਨੂਪ,
ਇਹਦੇ ਦੋਏ ਪਾਸੇ ਆ ਗਏ ਇਹਦੇ। ਜਦੋਂ ਵਿਕਾਰਾਂ ਤੋਂ ਰਹਿਤ ਹੋ ਜਾਵਾਂਗੇ ਤਾਂ ਜਿਹੜਾ ਹੈ ਚਿੱਤ ਫਿਰ ਖੰਡਿਤ ਨਹੀਂ ਹੁੰਦਾ ਦੁਬਾਰਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰਕਾ ਸਿੱਖ ਵਿਕਾਰ ਤੇ, ਕਿਉਂਕਿ ਅਨਖੰਡ ਹੋ ਗਿਆ ਨਾ ਚਿੱਤ, ਚਿੱਤ ਅਨਖੰਡ ਹੋ ਗਿਆ ਫਿਰ ਵਿਕਾਰ ਦਾ ਮਤਲਬ ਨਹੀਂ ਕਰਦਾ। ਇਹ ਦੋਏ ਪਾਸੇ ਅਰਥ ਲੱਗਣਗੇ ਇਹਦੇ, ਸਾਡੇ 'ਤੇ ਵੀ ਲੱਗ ਜਾਂਦੇ, ਉਹਦਾ ਤਾਂ ਹੈ, ਇਹ ਵੀ ਤਾਂ ਹੋ ਸਕਦਾ ਨਾ। ਜੇ ਇਹਨੇ ਉਹਦਾ ਰੂਪ ਪੜਨਾ ਤਾਂ ਵਿਕਾਰ ਧਿਆਨ ਦੇਵੇ, ਇਹ ਸਿੱਖਿਆ ਹੋ ਗਈ, ਉਹਦਾ ਗੁਣ ਹੋ ਗਿਆ, ਉਹਦਾ ਗੁਣ ਹੈ ਸਾਡੇ ਵਾਸਤੇ ਸਿੱਖਿਆ। ਇੱਕ ਛੁਪੀ ਹੋਈ ਗੱਲ ਹੈ ਇਹਦੇ ਵਿੱਚ।
ਦੇਵਾਨ ਦੇਵ ਮਹਿਮਾ ਅਨੂਪ,
ਦੇਵਾਨ ਦੇਵ ਦੇਵਤਿਆਂ ਦਾ ਦੇਵਤਾ, ਦੇਵਤਿਆਂ ਦੀ ਤਾਂ ਇਹ ਪੂਜਾ ਕਰਦੇ ਨੇ, ਵਡਿਆਈ ਕਰਦੇ ਨੇ, ਪਰ ਦੇਵਤਿਆਂ ਦੇ ਦੇਵਤੇ ਦੀ ਪੂਜਾ ਨਹੀਂ ਕਰਦੇ। ਜਿਹੜਾ ਦੇਵਤਾ ਹੁੰਦਾ, ਦੇਵਤਾ ਕਿਹਨੂੰ ਕਹਿੰਦੇ ਨੇ? ਦੇਵਤਾ ਦਾ ਲਫਜ਼ੀ ਮਤਲਬ ਇਹ ਲੈਂਦੇ ਨੇ ਕਿ ਜੋ ਦਿੱਤਾ ਹੀ ਹੈ ਬਦਲੇ ਮੈਂ ਕੁਛ ਲੇਤਾ ਨਹੀਂ, ਜੋ ਦਿੱਤਾ ਹੀ ਦਿੱਤਾ ਹੈ, ਦੇਣੇ ਮੈਂ ਕੁਛ ਲੈਣੇ ਕੀ ਇੱਛਾ ਨਹੀਂ, ਜਿਸ ਕੇ ਅੰਦਰ ਉਹ ਦੇਵਤਾ ਪਵਨ ਦੇਵਤਾ, ਪੌਣ ਕੁਛ ਨਹੀਂ ਮੰਗਦਾ ਸਾਤੇ, ਪਾਣੀ ਦੇਵਤਾ ਕੁਛ ਨਹੀਂ ਮੰਗਦਾ, ਸਾਨੂੰ ਜੀਵਨ ਦਾਨ ਦਿੰਦਾ ਹੀ ਹੈ, ਹਵਾਰ ਪਾਣੀ ਮੰਗਦਾ ਤਾਂ ਕਹਿੰਦੇ ਕੁਛ ਨਹੀਂ, ਉਹ ਦੇਵਤਾ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਤਿੰਨ ਤਾਂ ਦੇਵਤੇ ਨੇ। ਜਿਹੜਾ ਇਹੋ ਜਿਹਾ ਸੁਭਾਅ ਹੋਵੇ ਕਿਸੇ ਦਾ, ਦੇਣ ਦਾ ਹੀ ਹੋਵੇ, ਲੈਣ ਦਾ ਨਾ ਹੋਵੇ ਬਦਲੇ 'ਚ, ਉਹ ਦੇਵਤਾ। ਜਿਵੇਂ ਸੂਰਜ ਦਾ ਸੁਭਾਅ ਹੈ, ਚੰਦਰਮੇ ਦਾ ਸੁਭਾਅ ਹੈ, ਉਹ ਵੀ ਦੇਵਤਾ, ਚੰਦਰਮਾ ਵੀ ਦੇਵਤਾ ਹੋ ਸਕਦਾ, ਸੂਰਜ ਵੀ ਦੇਵਤਾ। ਬਦਲੇ 'ਚ ਕੁਛ ਲੋਕ ਹੋਊਗੇ, ਪਰ ਚੰਦਰਮਾ ਕੁਛ ਨਹੀਂ ਮੰਗਦਾ, ਸੂਰਜ ਕੁਛ ਨਹੀਂ ਮੰਗਦਾ ਸਾਤੇ। ਹਾਂ, ਸੂਰਜ ਨੂੰ ਜਿਹੜਾ ਸੂਰਜ ਦਾ ਸੂਰਜ ਹੈ ਉਹਨੇ ਦਿੱਤਾ ਹੋਇਆ ਸਭ ਕੁਝ, ਨਮੋ ਸੂਰਜ
ਸੂਰਜ,
ਉਹ ਸੂਰਜ ਦਾ ਵੀ ਸੂਰਜ ਹੈ ਜਿਹਨੇ ਸੂਰਜ ਨੂੰ ਲਾਈਟ ਦਿੱਤੀ ਹੈ, ਉਹ ਦੇਵਤਿਆਂ ਦਾ ਵੀ ਦੇਵਤਾ ਹੈ, ਦੇਵਤਿਆਂ ਦਾ। ਇਹ ਸਾਨੂੰ ਜਿਹੜੇ ਦੇ ਰਹੇ ਨੇ ਉਹਨੂੰ ਕਿੱਥੋਂ ਮਿਲਦਾ?
ਦੇਵਾਨ ਦੇਵ,
ਸੂਰਜ ਨੂੰ ਇਹ ਲਾਈਟ ਕਿੱਥੋਂ ਮਿਲੀ, ਕਿਹਨੇ ਦਿੱਤੀ? ਸੂਰਜ ਨੂੰ ਇਹ ਰੋਸ਼ਨੀ ਕਿਹਨੇ ਦਿੱਤੀ? ਸੂਰਜ ਨੂੰ ਇਹ ਗਰਮੀ ਕਿਹਨੇ ਦਿੱਤੀ? ਜਿਹਨੇ ਉਹ ਦਿੱਤੀ ਉਹ ਦੇਵਾਨ ਦੇਵ।
ਮਹਿਮਾ ਅਨੂਪ,
ਮਹਿਮਾ ਇਸੇ ਕਰਕੇ ਤਾਂ ਉਹਦੀ ਮਹਿਮਾ ਅਨੂਪ ਹੈ, ਅਜੀਬ ਕਿਸਮ ਦੀ ਮਹਿਮਾ ਉਹਦੀ ਵਡਿਆਈ ਹੈ, ਸੰਸਾਰ ਦੇ ਵਿੱਚ ਜਿਹਦੀ ਵਡਿਆਈ ਹੁੰਦੀ ਹੈ ਨਾ, ਉਹ ਤਾਂ ਦੇ ਮੰਗੇ ਸੈਸਾ ਗੁਣ, ਜੇ ਦਿੰਦਾ ਵੀ ਹਜ਼ਾਰ ਗੁਣ ਜ਼ਿਆਦਾ ਮੰਗਦਾ ਉਹ ਦੇਵਤਾ ਨਹੀਂ ਹੋ ਸਕਦਾ। ਜਿਹੜਾ ਦੇ ਮੰਗੇ ਸੈਸਾ ਗੁਣ, ਸੋਭ ਕਰੇ ਸੰਸਾਰ, ਜਿਹਦੀ ਇਹ ਇੱਛਾ ਹੋਵੇ ਉਹ ਦੇਵਤਾ ਨਹੀਂ ਹੁੰਦਾ।
ਮਹਿਮਾ ਅਨੂਪ,
ਮਹਿਮਾ ਅਨੂਪ ਹੈ, ਉਹ ਹੋਰ ਮਹਿਮਾ ਨਹੀਂ ਕਿਸੇ ਦੀ ਹੋ ਸਕਦੀ, ਉਹ ਜੀ ਉਹਦੀ ਮਹਿਮਾ ਅਨੂਪ ਵਾਲੀ ਦੂਜਾ ਕੋਈ ਹੈ ਹੀ ਨਹੀਂ, ਕੋਈ ਹੈ ਇਹੋ ਜਿਹਾ? ਹਾਂਜੀ,
ਉਸਤਤੀ ਨਿੰਦ ਜੈ ਇੱਕ ਸਮਾਨ,
ਔਖਾ ਗੱਲ, ਨਿੰਦਿਆ ਵੀ ਕਰੀ ਜਾਵੇ ਉਸਤਤੀ ਕਰੀ ਜਾਵੇ ਉਹਨੂੰ ਕੋਈ ਨਹੀਂ ਫਰਕ ਪੈਂਦਾ। ਜਿਹੜੇ ਕਹਿੰਦੇ ਰੱਬ ਹੈ ਨਹੀਂ ਉਹਨਾਂ ਨੂੰ ਵੀ ਦੇਈ ਜਾਂਦਾ, ਜਿਹੜੇ ਕਹਿੰਦੇ ਨੇ ਹੈਗਾ ਉਹਨਾਂ ਨੂੰ ਦੇਈ ਜਾਂਦਾ, ਹੈਗਾ ਕਹਿੰਦੇ ਨੇ ਪਰ ਸਾਬਤ ਨਹੀਂ ਕਰ ਸਕਦੇ ਉਹਨਾਂ ਨੂੰ ਦੇਈ ਜਾਂਦਾ, ਜਿਹੜੇ ਹੈਗਾ ਕਹਿ ਕੇ ਉਹਦੇ ਨਾਲ ਤਾਂ ਠੱਗੀ ਮਾਰਦੇ ਨੇ ਉਹਨਾਂ ਨੂੰ ਦੇਈ ਜਾਂਦਾ, ਉਹਨੂੰ ਕੋਈ ਨਹੀਂ ਫਰਕ ਪੈਂਦਾ। ਉਹਦੇ ਤਾਂ ਕੰਮ ਦਾ ਹੀ ਨਹੀਂ ਕੁਛ ਇੱਥੇ, ਜਿਹੜਾ ਉਹਦਾ ਕਿਹੜਾ ਕੰਮ ਦਾ। ਜੇ ਕੋਈ ਠੱਗੀ ਮਾਰਦਾ ਅਸਲ ਕਿਸੇ ਨਾਲ ਨਹੀਂ ਮਾਰਦਾ, ਠੱਗੀ ਉਹ ਆਪਣੇ ਨਾਲ ਮਾਰਦਾ, ਧੋਖਾ ਕਿਸੇ ਨੂੰ ਨਹੀਂ ਕੋਈ ਦੇ ਸਕਦਾ, ਆਪਣੇ ਨਾਲ ਕਰ ਸਕਦਾ ਆਪਣੇ ਆਪ ਨੂੰ। ਆਪਣਾ ਜਨਮ ਜੂਏ ਹਾਲ ਨੂੰ ਧੋਖਾ ਕਿਹਦੇ ਨਾਲ ਹੋਇਆ, ਧੋਖਾ ਕਿਹਦੇ ਨਾਲ ਹੋਇਆ, ਧੋਖਾ ਨਹੀਂ ਕਿਸੇ ਨਾਲ ਹੋ ਸਕਦਾ, ਕਿਉਂ ਸਾਡਾ ਕੀਤਾ ਕੁਛ ਹੋ ਹੀ ਨਹੀਂ ਸਕਦਾ, ਸਾਡੇ ਕੋਲ ਪਾਵਰ ਹੀ ਨਹੀਂ ਹੈ ਕਿਸੇ ਦਾ, ਕੋਈ ਵਿਗਾੜਨ ਦੀ ਨਾ ਸੰਭਾਲਣ ਦੀ ਪਾਵਰ ਤਾਂ ਸਾਡੇ 'ਚ ਹੈ ਹੀ ਨਹੀਂ, ਤੇ ਸਾਡੇ ਕੋਲ ਸ਼ਕਤੀ ਹੋਈ ਨਹੀਂ ਕਿਸੇ ਦਾ ਕੁਛ ਸੰਭਾਲਣ ਦੀ ਵਿਗਾੜਨ ਦੀ ਪੁੱਲ ਪਾਪ ਦੀ। ਧੋਖਾ ਤਾਂ ਆਪਣੇ ਆਪ ਨਾਲ ਕਰ ਰਹੇ ਹਾਂ, ਬੰਨ ਕੇ ਕਿ ਮੈਂ ਕੁਛ ਕਰ ਸਕਦਾ, ਇਹ ਅਕਲ ਸਾਡੀ ਹੈ ਧੋਖੇ 'ਚ, ਅਸੀਂ ਆਪਣੇ ਆਪ 'ਚ ਧੋਖੇ 'ਚ ਹਾਂ, ਕਹਿੰਦੇ ਹਾਂ ਅਸੀਂ ਚਲਾਕ ਸਿਆਣਪਾਂ ਲੱਖ ਹੋਏ ਇੱਕ ਨਾ ਚੱਲੇ ਨਾਲ, ਨਹੀਂ ਚੱਲਦੀ ਇੱਥੇ ਹੁਕਮ ਦੇ ਮੂਹਰੇ ਕੋਈ ਸਿਆਣਪ ਕੋਈ ਅਕਲ, ਕਿੰਨੀ ਕੁ ਅਕਲ, ਕਿੰਨੀ ਕੁ ਅਕਲ ਹੈ। ਕੋਈ ਤਲਾਬ ਭਰਿਆ ਹੋਇਆ, ਬੜਾ ਸਰੋਵਰ ਹੈ, ਬਹੁਤ ਜ਼ਿਆਦਾ ਭਰਿਆ ਹੋਇਆ, ਚਲੋ 10-15 ਕਿਲੋਮੀਟਰ ਦੇ ਵਿੱਚ ਵੀ ਹੈ, ਜਾਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨੇ ਵਿੱਚ ਲੈ ਜਾਂਦੀਆਂ ਸਭ ਕੁਝ ਉਡਾ ਕੇ, ਉਹਦੇ ਜਾਂ ਪੈਂਦਾ ਨਾ ਸਾਰਾ ਭਰ ਕੇ ਵੀ ਫਿਰ ਪਾਣੀ ਵਾਪਸ ਸਮੁੰਦਰ 'ਚ ਉੜ ਜਾਂਦਾ ਫਾਲਤੂ, ਸਮੁੰਦਰ ਦਾ ਥੋੜ੍ਹੀ ਮੁਕਾਬਲਾ ਕਰ ਲਊਗਾ ਕੋਈ, ਕਿੱਡਾ ਵੀ ਵੱਡਾ ਸਰੋਵਰ ਹੋਵੇ, ਕਿੱਡੀ ਵੀ ਵੱਡੀ ਝੀਲ ਹੋਵੇ, ਸਮੁੰਦਰ ਸਮੁੰਦਰ ਹੈ, ਜੋ ਕੁਛ ਆਇਆ ਸਮੁੰਦਰ 'ਚ ਹੋਇਆ ਆਇਆ ਹੋਇਆ ਉਹ 'ਚ ਵੀ ਪਾਣੀ, ਅਤੇ ਸਾਡੇ ਕੋਲ ਅਗਲ ਆਈ ਕਿੱਥੋਂ, ਚਤਰਾਈ ਨਹੀਂ ਕੁਛ ਵੀ ਮਿਲਿਆ ਕਿਸੇ ਨੂੰ, ਬੋਲ ਚਾਂਚਲਾ ਚਤਰਾਈ ਕਿਹਨੇ ਨਾ, ਚਤਰਾਈ ਛੱਡਦਾ ਨਹੀਂ ਹੈ, ਕਬੀਰ ਕਹਿੰਦਾ ਚਤਰਾਈ ਅੱਤ ਘੜੀ, ਅੱਤ ਚੁੱਕਣੀ ਔਰ ਚਤਰਾਈ ਕਰਨੀ ਬਰਾਬਰ ਹੀ ਹੈ, ਇਹ ਤਾਂ ਅੱਤ ਚੁੱਕਣੀ ਹੈ, ਚਤਰਾਈ ਕਰਨੀ ਤਾਂ ਜ਼ੁਲਮ ਦਾ ਕੰਮ ਹੈ, ਜ਼ੁਲਮ ਹੈ ਚਤਰਾਈ, ਆ ਜ਼ੁਲਮ ਵੀ ਆਪਣੇ ਆਪ 'ਤੇ ਕਿਸੇ 'ਤੇ ਨਹੀਂ ਹੈ। ਹਾਂਜੀ,
ਆਬਾ ਅਖੰਡ ਮਹਿਮਾ ਮਹਾਨ,
ਆਬਾ ਅਖੰਡ, ਆਬਾ ਕੀ ਹੈ, ਆਬਾ ਜਿਹੜਾ ਉਹਦਾ ਪ੍ਰਭਾਵ ਪੈਂਦਾ ਨਾ ਅਸਲ ਦੇ ਵਿੱਚ ਪਬਲਿਕ 'ਤੇ, ਜਿਵੇਂ ਇਹਦਾ ਪੈ ਰਿਹਾ ਦੱਤ ਦਾ, ਦੱਤ ਨੂੰ ਦੇਖ ਕੇ ਹੀ ਲੋਕ ਪ੍ਰਭਾਵਿਤ ਹੋ ਰਹੇ ਨੇ, ਉਹਦੀ ਆਬਾ ਹੀ ਆ
ਮਹਿਮਾ ਮਹਾਨ,
ਮਹਿਮਾ ਮਹਾਨ, ਜਿਵੇਂ ਕੋਈ ਕ੍ਰੋਧ 'ਚ ਆ ਜਾਂਦਾ ਨਾ ਆਦਮੀ ਬਹੁਤ ਜ਼ਿਆਦਾ, ਲੋਕਾਂ ਨੂੰ ਉਹ ਤਾਂ ਭੈ ਲੱਗਦੀ ਹੈ, ਚਿਹਰੇ ਤੋਂ ਕ੍ਰੋਧ ਦਾ ਝਲਕ ਮਾਰਦੀ ਹੈ ਨਾ, ਇਵੇਂ ਜਿਹੜਾ ਇਹ ਸਤੋਗੁਣੀ ਅਵਸਥਾ ਹੈ ਇਹਦੀ ਵੀ ਝਲਕ ਮਾਰਦੀ ਹੈ, ਤਮੋਗੁਣੀ ਦੀ ਵੀ ਝਲਕ ਮਾਰਦੀ ਹੈ, ਰਜੋਗੁਣੀ ਦੀ ਵੀ ਝਲਕ ਮਾਰਦੀ ਹੈ, ਸਤੋਗੁਣੀ ਅਵਸਥਾ ਦੀ ਜਿਹੜੀ ਝਲਕ ਹੈ ਉਹ ਆਬਾ ਉਹਨੂੰ ਕਹਿੰਦੇ ਨੇ।
ਅਵਿਕਾਰ ਚਿੱਤ ਅਨੁਭਵ ਪ੍ਰਕਾਸ਼,
ਕਿਉਂਕਿ ਚਿੱਤ ਅਵਿਕਾਰ ਹੈ, ਵਿਕਾਰਾਂ ਤੋਂ ਰਹਿਤ ਹੈ,
ਅਨੁਭਵ ਪ੍ਰਕਾਸ਼,
ਹਾਂ ਉਹ ਜਿਹੜਾ ਪ੍ਰਕਾਸ਼ ਹੈ ਉਹ ਤੋਂ ਹੀ ਇਹਦਾ ਪਤਾ ਲੱਗਦਾ ਹੁੰਦਾ, ਉਹਦੀ ਬੁੱਧੀ ਤੋਂ ਪਤਾ ਲੱਗਦਾ, ਹਾਂ ਜਾਂ ਤਾਂ ਆਪਣੇ ਆਪ ਉਹ ਆਪ ਚੱਕ ਕੇ ਤਾਂ ਉਹਨੂੰ ਪਤਾ ਲੱਗੂਗਾ, ਜਾਂ ਉਹਦਾ ਗਿਆਨ ਜਦ ਵੱਧਦਾ ਉਹ ਤੋਂ ਉਹਨੂੰ ਪਤਾ ਲੱਗੂਗਾ, ਦੂਜਿਆਂ ਨੂੰ ਉਹਦੇ ਚਿਹਰੇ ਤੋਂ ਪਤਾ ਲੱਗੂਗਾ, ਉਹ ਵੀ ਜਿਹੜਾ ਉਹ ਤੋਂ ਸਿਆਣਾ ਹੋਊ ਉਹ ਦੇਖੂਗਾ। ਘੱਟ ਘੱਟ ਵਿਆਪ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਅੰਦਰ ਹੈ, ਪਰ ਨਿਸਦਿਨ ਉਦਾਸ ਹੈ, ਉਹ ਮਾਇਆ ਤੋਂ ਉਦਾਸ ਹੈ, ਮਾਇਆ ਵਿੱਚ ਉਦਾਸੀ ਹੈ, ਮਨ ਮਾਇਆ 'ਚ ਫਸਿਆ ਹੋਇਆ, ਮਨ ਮਾਇਆ 'ਚ ਫਸਿਆ ਹੋਇਆ।
ਇਹ ਭਾਂਤ ਦੱਤ ਉਸਤਤੀ ਉਚਾਰ,
ਆ ਦੇਖੋ ਆ ਗਿਆ ਨਾ, ਇਹ ਦੱਤ ਦੀ ਉਸਤਤੀ ਉਚਾਰਨ ਕੀਤੀ ਹੋਈ ਹੈ, ਇਹ ਜਾਂ ਦੱਤ ਨੇ ਉਸਤਤੀ ਇਹ ਕੀਤੀ ਹੈ, ਤੁਹਾਡੇ ਗ੍ਰੰਥਾਂ 'ਚ ਪਈ ਹੈ, ਤੁਸੀਂ ਆ ਜਿਹੜੀ ਆ ਹੁਣ ਬਣਾਏ ਨੇ ਹੋਰ ਹਨੂੰਮਾਨ ਸਤੋਤਰ ਫਲਾਣੇ ਟਿਮਕੇ, ਤੁਸੀਂ ਕਿਵੇਂ ਬਣਾ ਲਈ, ਇਹ ਇੱਥੋਂ ਫੜੇ ਨੇ ਲਿਆ ਕੇ, ਇਹ ਬਾਟ ਪਾੜੀ ਹੈ ਜਾਣ ਕੇ, ਆਪਣੇ ਕੋਲੋਂ ਨਹੀਂ ਕੁਛ ਲਿਖਿਆ, ਆਦਿ ਗ੍ਰੰਥ ਇਸੇ 'ਤੇ ਫਾਊਂਡ ਹੈ, ਫਾਊਂਡੇਸ਼ਨ ਇਹ ਆ ਆਦਿ ਦੀ ਬਾਣੀ ਦੀ, ਜੋ ਦੱਤ ਦਾ ਸਤੋਤਰ ਹੈ ਇਹ ਪਹਿਲਾਂ, ਇਹ ਤਾਂ ਪਹਿਲਾਂ ਦਾ ਹੈ ਨਾ, ਸਾਰੀ ਗੁਰਬਾਣੀ ਆਦਿ ਦੀ ਇਹਦੇ 'ਤੇ ਫਾਊਂਡ ਹੈ, ਫਾਊਂਡੇਸ਼ਨ ਫਾਊਂਡੇਸ਼ਨ
ਸਾਰੀ ਬਾਣੀ ਨਾਲ ਮਿਲਦੀ ਆ,
ਸਾਰੀ ਗੁਰਬਾਣੀ ਨਾਲ ਮਿਲਦੀ ਹੈ ਗੱਲ, ਅਤੇ ਫਾਊਂਡੇਸ਼ਨ ਤਾਂ ਇਹ ਹੈ ਸਾਡੇ ਕੋਲ ਪਹਿਲਾਂ ਦੀ ਪਈ, ਇਹਦੇ 'ਤੇ ਭਗਤਾਂ ਨੇ ਉਚਾਰਨ ਕੀਤੀ ਹੈ, ਔਲਰੇਡੀ ਪਿਆ ਸੀ। ਭਗਤਾਂ ਨੇ ਕਿਉਂ ਉਹ ਬਾਣੀ ਉਚਾਰਨ ਕਰਤੀ, ਆਹ ਫਾਊਂਡੇਸ਼ਨ ਤੁਸੀਂ ਕਿਉਂ ਤਿਆਗੀ ਹੋਈ ਹੈ, ਆਹ ਹੈ ਗੱਲ। ਭਗਤਾਂ ਦੇ ਖਿਲਾਫ ਉਹਨਾਂ ਲੋਕਾਂ ਨੇ ਕੀਤੀ ਹੈ ਜਿਹਨਾਂ ਨੇ ਫਾਊਂਡੇਸ਼ਨ ਛੱਡ ਕੇ ਨਵੀਂ ਫਾਊਂਡੇਸ਼ਨ ਬਣਾਈ ਹੈ ਫਸਾਉਣ ਵਾਲੀ। ਫਸਣ ਕੀ ਵਿਧੀ? ਸਭ ਕੁਝ ਜਾਣ, ਫਸਾਉਣ ਵਾਲੀਆਂ ਵਿਧੀਆਂ ਰਚ ਲਈਆਂ, ਛੁੱਟਣ ਵਾਲੀ ਵਿਧੀ ਸੀ ਜਿਹੜੀ ਇੱਕ ਹੋਏ ਤਿਆਗਤੀ। ਛੁੱਟਣ ਦੀ ਤਾਂ ਵਿਧੀ ਇੱਕ ਹੈ, ਆਹ ਵਿਧੀ ਹੈ ਛੁੱਟਣ ਵਾਲੀ, ਗੁਰਬਾਣੀ ਦੀ ਵਿਧੀ ਹੈ ਸਾਰਿਆਂ ਦੀ, ਉਹ ਵੀ ਛੁੱਟਣ ਵਾਲੀ, ਉਹ ਤਾਂ ਇੱਕੋ ਵਿਧੀ ਹੈ, ਧੁਰ ਤੋਂ ਲੈ ਕੇ ਇੱਕੋ ਹੀ ਹੈ ਵਿਧੀ, ਉਹ ਦੂਜੀ ਨਹੀਂ ਹੈ, ਆਹੀ ਉਸਤਤੀ ਹੈ। ਇਹਦੇ 'ਤੇ ਸਾਰੀ ਫਾਊਂਡੇਸ਼ਨ ਹੈ ਆਦਿ ਵਾਲੀ ਦੀ। ਜੇ ਇਹ ਨਾ ਦੱਸਦੇ ਫੜੇ ਕਿਵੇਂ ਜਾਂਦੇ, ਚੋਰੀ ਫੜੀ ਹੈ ਇਹਨਾਂ ਦੀ, ਬੇਈਮਾਨੀ ਫੜੀ ਹੈ, ਬੇਈਮਾਨੀ ਫੜ ਕੇ ਉਹ ਸੰਗਤ ਨੂੰ ਦੱਸੀ ਹੈ ਜਿਹੜੀ ਧੁਰ ਤੋਂ ਲੈ ਕੇ ਵੇਦਾਂ ਨਾਲ ਜੁੜੀ ਹੋਈ ਆਈ, ਉਹਨਾਂ ਨੂੰ ਦੱਸਿਆ ਵੀ ਆਪਣੇ ਕੋਲ ਆਹ ਪਿਆ ਸੀ ਭਾਈ। ਇਹਨਾਂ ਲੋਕਾਂ ਨੂੰ ਪੁੱਛੋ ਵੀ ਆਹ ਕਿਉਂ ਤਿਆਗਿਆ ਤੁਸੀਂ? ਦੱਤ ਨੂੰ ਅਵਤਾਰ ਬੋਲਦੇ ਹੋ, ਜਾਂ ਤਾਂ ਦੱਤ ਨੂੰ ਕਹੋ ਵੀ ਉਹ ਨਲਾਇਕ ਸੀ, ਠੀਕ ਨਹੀਂ ਸੀ, ਉਹਨੂੰ ਅਵਤਾਰ ਵੀ ਮੰਨੀ ਜਾਂਦੇ ਹੋ, ਉਹਨੂੰ ਗੁਰੂ ਵੀ ਮੰਨੀ ਜਾਂਦੇ ਹੋ, ਅਤੇ ਕੰਮ ਸਾਰੇ ਉੱਥੇ ਉਲਟ ਕਰਦੇ ਹੋ, ਸਿੱਖਿਆ ਉਹ ਤਾਂ ਉਲਟ ਦਿੰਦੇ ਹੋ। ਉਹ ਗੱਲ ਚੋਰੀ ਫੜ ਕੇ, ਪਿੱਛੋਂ ਤੋਂ ਲੈ ਕੇ ਚੋਰੀ ਚੱਕ ਕੇ ਫੜ ਕੇ ਵੀ ਅਸੀਂ ਕੋਈ ਨਵੀਂ ਗੱਲ ਨਹੀਂ ਕਹੀ ਹੈ, ਅਸੀਂ ਉਹੀ ਕਹੀ ਹੈ ਜਿਹੜੀ ਪਿੱਛੇ ਤੋਂ ਲੈ ਕੇ ਆਦਿ ਗ੍ਰੰਥ ਤਾਂ ਲਿਖਿਆ ਉਹਦਾ ਨਾਮ, ਆਦਿ ਤੋਂ ਲੈ ਕੇ ਇਹੀ ਗੱਲ ਹੈ, ਇਹ ਆਦਿ ਤੋਂ ਲੈ ਕੇ ਇਹੀ ਗੱਲ ਚੱਲੀ ਆਉਂਦੀ ਹੈ। ਦੱਤ ਨੇ ਇਸ ਤੋਂ ਉੱਤਰ ਉਚਾਰਨ ਕੀਤਾ ਹੈ, ਦਸਮ ਪਾਤਸ਼ਾਹ ਨੇ ਕਲਮਬੰਦ ਕੀਤਾ, ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ, ਸਾਡੇ ਕੋਲ ਤਾਂ ਲੁਵੇਂ ਸਾਨੂੰ ਲਿਖ ਕੇ ਦਿੱਤਾ, ਪੁਰਾਣਿਆਂ ਗ੍ਰੰਥਾਂ ਇਹਨਾਂ ਦੇ ਅੱਜ ਵੀ ਲਿਖਿਆ ਹੋਇਆ, ਇਹ ਉੱਥੋਂ ਪੜ੍ਹ ਕੇ ਦਿੱਤਾ ਸਾਨੂੰ ਆਪਣੀ ਭਾਸ਼ਾ 'ਚ ਬਣਾ ਕੇ।
ਡੰਡਵਤ ਕੀ
ਹੁਣ ਜਿਹੜੇ ਬਾਕੀ ਨੇ ਜਿਹਨਾਂ ਨੂੰ ਨਹੀਂ ਗਿਆਨ, ਜਿਹਨਾਂ ਨੇ ਨਹੀਂ ਡੀਪਲੀ ਗ੍ਰੰਥ ਪੜ੍ਹੇ, ਉਹ ਇਸ ਗੱਲ ਤੋਂ ਖਿਲਾਫ ਨੇ ਵੀ ਇਹ ਜਿਹੜੇ ਸੰਪਰਦਾਇਕ ਲੋਕ ਨੇ ਇਹ ਖਤਰਨਾਕ ਨੇ ਦੇਸ਼ ਵਾਸਤੇ, ਸੰਸਾਰ ਵਾਸਤੇ, ਇਸ ਕਰਕੇ ਇਹਨਾਂ ਦਾ ਪਾਵਰ 'ਚ ਆਉਣਾ ਗਲਤ ਹੈ। ਇਹ ਫਿਰ ਸਿੱਕੇ ਢਾਲ ਢਾਲ ਕੰਨਾਂ 'ਚ ਪਾਉਣ ਲੱਗ ਜਾਣਗੇ ਵੀ ਨਾਮ ਨਹੀਂ ਸੁਣ ਦੇਣਾ ਸੀ ਹਿੰਦੂਤ ਵਾਲੇ, ਇਹ ਉਹੀ ਚਾਹੁੰਦੇ ਨੇ, ਪੁਰਾਣੀ ਉਹ ਸੁਪਨੇ ਦੇਖਦੇ ਨੇ, ਉਹਨਾਂ ਤੋਂ ਜਿਹੜੇ ਲੱਗੇ ਹੋਏ ਨੇ ਖਿਲਾਫ ਜਿਵੇਂ ਯਾਦਵ ਨੇ, ਕਹਿੰਦੇ ਇਹ ਨਹੀਂ ਆਉਣ ਦੇਣੇ ਇਹਨਾਂ ਨੂੰ ਰੋਕਣੇ, ਉਹ ਜਿਹੜਾ ਉਹਨਾਂ ਲੋਕਾਂ ਦਾ ਸਟੈਂਡ ਹੈ ਉਹਨਾਂ ਨੂੰ ਦੱਸਣੀ ਹੈ ਵੀ ਆਹ ਗੱਲ ਹੈ, ਉਹਨਾਂ ਨੂੰ ਗ੍ਰੰਥਾਂ ਦਾ ਨਹੀਂ ਪਤਾ, ਉਹਨਾਂ ਨੂੰ ਮੌਕੇ ਦੇ ਹਿਸਾਬ ਨਾਲ ਲੱਗਦਾ ਵੀ ਇਹ ਗੱਲ ਗਲਤ ਹੈ, ਇਹ ਪਬਲਿਕ ਦੇ ਹਿੱਤ ਦੀ ਗੱਲ ਨਹੀਂ ਹੈ। ਪਿੱਛੇ ਜੋ ਕਰਦੇ ਆਏ ਨੇ ਉਹਨਾਂ ਗਿਆਨ ਹੈ, ਉਹਨਾਂ ਨੂੰ ਪਿੱਛੇ ਜੋ ਉਹਨਾਂ ਨੇ ਕੀਤਾ ਉਹਦਾ ਗਿਆਨ ਹੈ। ਉਹ ਜਿਹੜਾ ਕਾਸ਼ੀਰਾਮ ਰੌਲਾ ਪਾਉਂਦਾ ਰਿਹਾ ਮਾਇਆਵਤੀ, ਇਹਨਾਂ ਦਾ ਮਨੁਵਾਦੀਆਂ ਦਾ, ਇਹ ਮਨੂ ਨੇ ਸ਼ਰਾਰਤ ਕੀਤੀ। ਮਨੂ ਕੌਣ? ਮਨੂ 14 ਹੋਏ ਨੇ, ਜਿਹਦਾ ਮਨ ਪ੍ਰਧਾਨ ਹੈ ਮਨੂ ਹੈ, ਮਨ ਲੱਭਦਾ ਸਿਰ ਮਨੂ ਨਹੀਂ ਹੈ, ਨੰਨੇ ਨੂੰ ਔਕੜੇ ਹੈ, ਨੰਨੇ ਨੂੰ ਉੱਥੇ ਵੀ ਔਕੜ ਹੈ ਸਾਰੇ, ਉਹ ਮਨੂ ਕਹਿੰਦੇ ਨੇ, ਅਸੀਂ ਉਹਨੂੰ ਮਨ ਕਹਿੰਦੇ ਹਾਂ, ਮਨੂ ਕਹਿੰਦੇ ਨੇ। ਇਹ ਮਨਮਤਾ ਜਿਹੜੀ, ਇਹ ਮਨਮਤਾ ਹੈ, ਚੱਲ ਮਨਮਤ ਪ੍ਰਧਾਨ ਹੋ ਜਾਏ, ਆਪਣੀ ਮਰਜ਼ੀ ਪ੍ਰਧਾਨ ਹੋ ਜਾਏ ਜਿੱਥੇ, ਉਹ ਹੈ ਇਹਨਾਂ ਦੀ ਮਨਮਤ। ਮਨਮਤ ਬਹੁਤ ਹੀ ਖਤਰਨਾਕ ਹੈ ਹਰ ਪੱਖੋਂ, ਔਰ ਮਨਮਤ ਹੀ ਰਾਜ ਕਰਨਾ ਚਾਹੁੰਦੀ ਹੈ ਸੰਸਾਰ 'ਤੇ, ਗੁਰਮਤ ਰਾਜ ਦੇ ਹੱਕ 'ਚ ਨਹੀਂ ਹੋ ਸਕਦੀ, ਨਾ ਕਦੇ ਹੋਈ ਹੈ ਨਾ ਕਦੇ ਹੋਊਗੀ। ਗੁਰਮਤ ਦੇ ਪਹਿਰਾ ਦੇਣ ਵਾਲੇ ਇਸ ਗੱਲ ਦਾ ਵਿਰੋਧ ਕਰਨਗੇ, ਕਰਦੇ ਰਹਿਣਗੇ, ਹਸ਼ਰ ਕੁਛ ਵੀ ਹੋਵੇ ਇਹਦੀ ਪਰਵਾਹ ਨਹੀਂ।